ਕਰੇ ਭਜਨ ਕਟੇ ਜਮ ਪਾਸਾ ਪਾਤੇ ਤਲਾਵੈ ਰਵਦਾਸਾ
ਕਾਰੋਬਾਰ ਸੰਕੋਚ ਰਹੇ ਆਪ ਗੁਰੂ ਦਰਬਾਰ ਚ ਪਹੁੰਚੇ ਹਾਂ। ਅੱਜ ਦਾ ਦਿਨ 12 ਮਹੀਨਿਆਂ ਦੇ ਅੰਦਰੋਂ ਮਾਘ ਦੀ ਸੰਗਰਾਂਦ ਸਾਡੇ ਲਈ ਇੱਕ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਪਹਿਲੇ ਜ਼ਮਾਨਿਆਂ ਦੇ ਅੰਦਰ ਕਿਉਂਕਿ ਸੂਰਜ ਅੱਜ ਆਪਣੀ ਚਾਲ ਛੱਡ ਕੇ ਦੂਸਰੇ ਘਰ ਚ ਪੈਂਦਾ ਹੈ ਤੇ ਉਹਨਾਂ ਹਿਸਾਬਾਂ ਦੇ ਨਾਲ ਅੱਜ ਦਾ ਦਿਨ ਬਹੁਤ ਪਵਿੱਤਰ ਗਿਣਿਆ ਗਿਆ, ਐਸਾ ਲਿਖਿਆ ਹੋਇਆ ਸ਼ਾਸਤਰਾਂ ਦੇ ਅੰਦਰ ਕਿ ਅੱਜ ਕੋਈ ਪੁੰਨ ਕਰੇ, ਦਾਨ ਕਰੇ, ਭਜਨ ਬੰਦਗੀ ਕਰੇ, ਉਹਦਾ ਹਜ਼ਾਰਾਂ ਗੁਣਾ ਫਲ ਵੱਲ ਜਾਇਆ ਕਰਨਾ। ਜਾਂ ਤਾਂ ਇਸ ਤਰ੍ਹਾਂ ਸਮਝ ਲਓ ਕਿ ਕੋਈ ਬੱਤਰ ਹੋਣੀ ਹੈ ਸੰਸਾਰ ਦੇ ਅੰਦਰ ਬਣਾਈ ਹੋਈ, ਵੀ ਅੱਜ ਦਾ ਦਾਣਾ ਪਾਇਆ ਹੋਇਆ ਵੱਲ ਜਾਏਗਾ। ਸੋ ਇਸ ਕਰਕੇ ਇਸ ਮਹੀਨੇ ਇਹ ਵਿਸ਼ਵਾਸ ਤੁਰਿਆ ਆਉਂਦਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰੋ ਤਾਂ ਜਿੰਨੇ ਕੇਸ਼ ਨੇ ਸਭ ਸੋਨੇ ਦੇ ਬਣ ਜਾਣਗੇ, ਸੋਨੇ ਦੇ ਵਾਲ ਬਣਾਉਂਦੇ ਸੀ। ਪਿੰਡਾਂ ਦੇ ਅੰਦਰ ਰਿਵਾਜ ਹੋਇਆ ਕਰਦਾ ਸੀ, ਸਾਡੇ ਕੋਲ ਦੀ ਨਹਿਰ ਲੰਘਦੀ ਸੀ, ਪਾਣੀ ਥਰਿਆ ਹੁੰਦਾ, ਹੱਥ ਨਹੀਂ ਲੱਗਦਾ ਪਾਣੀ, ਲੇਕਿਨ ਜਿਹੜੇ ਸ਼ੌਕ ਵਾਲੇ ਬੰਦੇ ਸੀ, ਬੀਬੀਆਂ ਭਾਈ, ਉਹ ਅੰਮ੍ਰਿਤ ਵੇਲੇ ਉੱਠ ਕੇ ਨਹਿਰ 'ਚ ਜਾ ਕੇ ਇਸ਼ਨਾਨ ਕਰਦੇ ਸੀ, ਅਰ ਇੱਕ ਮਹੀਨਾ ਪੂਰਾ ਇਸ਼ਨਾਨ ਕਰਦੇ। ਲੇਕਿਨ ਗੁਰੂ ਮਹਾਰਾਜ ਨੇ ਕਿਹਾ ਵੀ ਜਿਵੇਂ ਤੁਸੀਂ ਇੱਕ ਮਹੀਨਾ ਕਰਦੇ ਹੋ, ਤੁਸੀਂ ਸਾਰਾ ਸਾਲ ਇਵੇਂ ਕਰੋ, ਫੇਰ ਦੇਖੋ ਕਿੰਨਾ ਫਲ ਹੁੰਦਾ। ਇਹ ਕਹਿੰਦੇ ਸੀ ਕਿ ਮਾਘ ਦੇ ਮਹੀਨੇ ਜੇ ਇਸ਼ਨਾਨ ਕਰਿਆ ਜਾਵੇ ਤਾਂ ਉਹ ਪਵਿੱਤਰ ਹੋ ਜਾਂਦਾ, ਉਹਦੇ ਪਾਪ ਹਟ ਜਾਂਦੇ, ਬਹੁਤ ਵੱਡਾ ਉਸ ਨੂੰ ਫਲ ਪ੍ਰਾਪਤ ਹੁੰਦਾ। ਮਾਘ ਦੇ ਮਹੀਨੇ ਜੇ ਦਾਨ ਕਰੇ ਤਾਂ ਪਿੱਤਰ ਲੋਕ 'ਚ ਜਾ ਕੇ ਖਤਮ ਹੋਣ 'ਚ ਨਹੀਂ ਆਉਂਦਾ, ਲੱਖਾਂ ਗੁਣਾ ਵੱਧ ਜਾਇਆ ਕਰਦਾ, ਸੇਵਾ ਕਰੀ ਵੱਧ ਜਾਂਦੀ ਹੈ। ਤੋ ਗੁਰੂ ਮਹਾਰਾਜ ਦੇ ਕੋਲ ਜਦੋਂ ਅਰਜ ਕਰੀ ਕਿ ਸੱਚੇ ਪਾਤਸ਼ਾਹ, ਮਾਘ ਦੇ ਮਹੀਨੇ ਦਾ ਬੜਾ ਮਹਾਤਮਾ ਹੈ, ਆਪ ਵੀ ਕਿਰਪਾ ਕਰਕੇ ਦੱਸੋ। ਲੋਕ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਨੇ, ਦਾਨ ਕਰਦੇ ਨੇ, ਅਤੇ ਸਾਨੂੰ ਵੀ ਦੱਸੋ ਕੋਈ ਤਰੀਕਾ ਦਾਨ ਕਰਨ ਦਾ ਅਤੇ ਇਸ਼ਨਾਨ ਕਰਨ ਦਾ, ਜਿਹਦੇ ਨਾਲ ਅਸੀਂ ਪਵਿੱਤਰ ਹੋ ਜਾਈਏ, ਸਾਡੇ ਪਾਪ ਲੈ ਜਾਣ। ਤਾਂ ਮਹਾਰਾਜ ਨੇ ਫਰਮਾਨ ਕਰਿਆ ਕਿ ਪਿਆਰਿਓ, ਬਾਹਰਲੇ ਜਿਹੜੇ ਤੀਰਥ ਨੇ ਇਹਨਾਂ 'ਚ ਮੈਲ ਭਰ ਗਈ, ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲਮਾ ਮੈਲ ਭਰੀ ਜਾ, ਕਰੋੜਾਂ ਤੀਰਥਾਂ ਦੇ ਵਿੱਚ ਮੈਲ ਭਰ ਗਈ, ਇਹਨਾਂ 'ਚ ਨਾਤਿਆਂ 'ਤੇ ਮੈਲ ਉਤਰਦੀ ਨਹੀਂ, ਸਵਾ ਹੋਰ ਮੈਲ ਲੱਗ ਜਾਂਦੀ ਹੈ। ਤੀਰਥ 'ਤੇ ਜਾਂਦਾ ਜੇ ਮਨ ਦੇ ਅੰਦਰ ਅਭਿਮਾਨ ਆ ਜਾਏ ਕਿ ਮੈਂ ਜਾ ਕੇ ਇਸ਼ਨਾਨ ਕਰਿਆ, ਮਹਾਰਾਜ ਕਹਿੰਦੇ ਉਹ ਤਾਂ ਨਿਸ਼ਫਲ ਚਲਿਆ ਗਿਆ। ਤੀਰਥ ਵਰਤ ਅਰ ਦਾਨ ਕਰ, ਵਰਤ ਵੀ ਰੱਖਿਆ, ਦਾਨ ਵੀ ਕੀਤਾ ਅਤੇ ਅਭਿਮਾਨ ਹੋ ਗਿਆ ਮਨ ਦੇ ਅੰਦਰ, ਤਾਂ ਤੀਰਥ ਦਾ ਫਲ ਜਾਂਦਾ ਰਿਹਾ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰਾ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨਹਾ ਕੇ ਆਇਆ ਅਤੇ ਉੱਤੇ ਮਿੱਟੀ ਪਾ ਲਈ, ਕਹਿੰਦੇ ਜਿਸ ਤਰ੍ਹਾਂ ਇਹ ਨਿਹਫਲ ਚਲਿਆ ਜਾਂਦਾ ਉਹਦਾ ਇਸ਼ਨਾਨ, ਇਵੇਂ ਜਿਵੇਂ ਬਿਨਾਂ ਸਮਝੇ ਸੋਚੇ ਤੇ ਜੋ ਦਾਨ ਕਰਨਾ, ਵਰਤ ਰੱਖਣਾ, ਇਸ਼ਨਾਨ ਕਰਨਾ, ਤੀਰਥ ਯਾਤਰਾ ਕਰਨੀ ਹੈ, ਉਹ ਵੀ ਫਲ ਨਹੀਂ ਦਿਆ ਕਰਦੀ। ਸੋ ਗੱਲ ਨੂੰ ਸਮਝਣ ਦਾ ਯਤਨ ਕਰੋ। ਜੇ ਤਾਂ ਮਨ ਮੈਲ ਹੈ, ਸਭ ਕੁਛ ਮੈਲ ਹੈ, ਮਨ ਮੈਲੇ ਸਭ ਕੁਛ ਮੈਲ ਆ, ਤਨ ਧੋਤੇ ਮਨ ਅੱਛਾ ਨਾ ਹੋਵੇ। ਜੇ ਤਨ ਧੋ ਲਿਆ ਮਨ ਨਹੀਂ ਅੱਛਾ ਹੋਇਆ ਕਰਦਾ, ਜੇ ਮਨ ਧੋ ਲਿਆ ਤਨ ਪਵਿੱਤਰ ਹੋ ਜਾਇਆ ਕਰਦਾ। ਸੋ ਮਨ ਨੂੰ ਧੋਣ ਦੀ ਜ਼ਰੂਰਤ ਹੈ, ਮਨ ਕਿੱਥੇ ਧੋਵੇ? ਮਹਾਰਾਜ ਕਹਿੰਦੇ ਇੱਕ ਅੰਦਰ ਤੀਰਥ ਹੈ ਤੁਹਾਡੇ ਅੰਦਰ, ਹਰੇਕ ਦੇ ਅੰਦਰ। ਸੱਚ ਤਾਂ ਪਰ ਜਾਣੀਏ ਜਾ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਆਤਮਾ ਦਾ ਤੀਰਥ, ਨਾਮ ਦਾ ਤੀਰਥ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਹ ਅੰਦਰ ਹੈ ਨਾਮ ਦਾ ਤੀਰਥ, ਉਹਦੇ ਵਿੱਚ ਜਦੋਂ ਇਸ਼ਨਾਨ ਕਰਦੇ ਹਾਂ ਨਾ, ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਉਹ ਮਨ ਮੈਲਾ ਹੋਇਆ ਨਾਮ ਦੇ ਪਿਆਰ ਦੇ ਨਾਲ ਧੋਤਾ ਹੋਇਆ ਮੈਨ ਸੁਥਰਾ ਹੋ ਜਾ। ਸੋ ਮਹਾਰਾਜ ਕਹਿੰਦੇ ਮਾਘ ਦੇ ਵਿੱਚ ਉਹ ਪਵਿੱਤਰ ਹੋ ਜਾਂਦੇ ਨੇ ਜਿਹਨਾਂ ਨੂੰ ਅੰਦਰਲੇ ਤੀਰਥ ਦਾ ਪਤਾ ਲੱਗ ਗਿਆ। ਇਸ ਤਰ੍ਹਾਂ ਫਰਮਾਨ ਕਰਦੇ ਨੇ, ਪੜੋ ਸਾਰੇ ਪਿਆਰ ਨਾਲ।
ਪਨੀਤ ਪਈ ਤੀਰਥ ਅੰਦਰ ਜਾ
ਲਾਈ ਅੰਦਰਲਾ ਇਸ਼ਨਾਨ ਕਰਨ ਦੀ ਇਜਾਜ਼ਤ ਗੁਰੂ ਮਹਾਰਾਜ ਦੱਸਦੇ ਆ, ਪਹਿਲਾਂ ਮਨ ਨੂੰ ਸ਼ਬਦ ਦੇ ਨਾਲ ਇਸ਼ਨਾਨ ਕਰਾਵੇਗਾ। ਕਹਿੰਦੇ ਉਹ ਪਵਿੱਤਰ ਹੋ ਜਾਂਦੀ ਹੈ ਜੇ ਅੰਦਰਲੇ ਤੀਰਥ ਦੀ ਸੋਝੀ ਆ ਜਾਵੇ। ਹੁਣ ਕਿੰਨਾ ਫਾਇਦਾ ਹੋ ਗਿਆ ਸਾਨੂੰ ਬਾਹਰ ਜਾ ਕੇ ਖਰਚ ਕੇ ਦੂਰ ਦੂਰ ਤੀਰਥਾਂ ਤੇ ਜਾ ਕੇ ਇਸ਼ਨਾਨ ਦੀ ਲੋੜ ਨਹੀਂ ਹੈ। ਅੰਦਰਲੇ ਤੀਰਥ ਦੀ ਜੇ ਸਮਝ ਆ ਜੇ, ਕਹਿੰਦੇ ਪਵਿੱਤਰ ਤਾਂ ਇੱਕ ਪਾਸੇ ਰਿਹਾ, ਜੇ ਹਜ਼ਾਰ ਵਾਰੀ ਪਵਿੱਤਰ 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 ਕਹੀ ਜਾਓ ਨਾ, ਇੱਕ ਵਾਰੀ ਪਨੀਤ ਕਹਿ ਦੋ ਉਹਦੇ ਬਰਾਬਰ ਹੋ ਜਾਂਦਾ। ਇੰਨਾ ਮਹਾਂ ਪਵਿੱਤਰ ਹੋ ਜਾਂਦਾ ਜੇ ਅੰਦਰਲੇ ਤੀਰਥ ਦੀ ਸੋਝੀ ਹੈ ਜੇ ਸੱਜ। ਫੇਰ ਜਿਹੜੇ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਕਹਿੰਦੇ ਮਾਘ ਦੇ ਮਹੀਨੇ ਜੇ ਤੀਰਥ ਨਹਾਉਣ ਦੀ ਜਾਚ ਆ ਜਾਵੇ ਤਾਂ ਕਹਿੰਦੇ ਉਹ ਵੀ ਮਿਲ ਜਾਂਦੇ ਨੇ। ਸਾਜਨ ਸਹਿਜ ਮਿਲੇ ਗੁਣ ਗਾਏ ਅੰਕ ਸਮਾਨੇ, ਗੁਣ ਗਾਏ ਤੇ ਅੰਕ ਦੇ ਵਿੱਚ ਉਹਨੇ ਬੁੱਕਲ ਚ ਲੈ ਲਿਆ। ਪ੍ਰੀਤਮ ਗੁਣੇ ਅੰਕੇ ਸੁਣ ਪ੍ਰਭ ਬਣ ਕੇ ਤੁਧ ਭਾਵਾਂ ਸਰਨਾਵਾਂ, ਜੇ ਤੈਨੂੰ ਭਾਵਨਾ ਵਾਹਿਗੁਰੂ ਤਾਂ ਮੈਂ ਜਾ ਕੇ ਕਿਸੇ ਸਰ ਦੇ ਉੱਤੇ ਇਸ਼ਨਾਨ ਕਰਾਂ, ਤੀਰਥ ਨਾਵਾਂ, ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਕਹਿੰਦੇ ਜੇ ਪਾਉਂਦੇ ਹੀ ਨਹੀਂ ਅਸੀਂ ਵਾਹਿਗੁਰੂ ਨੂੰ ਤਾਂ ਤੀਰਥਾਂ ਤੇ ਨਹਾ ਕੇ ਦੱਸੋ ਕਹਿੰਦੇ ਕੀ ਬਣਿਆ, ਕੁਛ ਮਿਲਾ ਬਣਿਆ ਮਹਾਰਾਜ। ਕਹਿੰਦੇ ਫਿਰ ਨਹਾਉਣ ਦਾ ਕੀ ਫਾਇਦਾ ਜੇ ਪਾਏ ਹੀ ਨਾ ਵਾਹਿਗੁਰੂ। ਸੋ ਜਦੋਂ ਪ੍ਰੀਤਮ ਗੁਣਾ ਕੇ ਸੁਣ ਭਰਾ ਬਣ ਕੇ ਤੁਧ ਭਾਵਾਂ ਸਰਨਾਵਾਂ, ਫਿਰ ਮੈਂ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਜੇ ਤੈਨੂੰ ਭਾਵ। ਉਹ ਸਰੋਵਰ ਕਿਹਾ ਜਾ, ਕਹਿੰਦੇ ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦਰ ਸਮਾਵਾ। ਸੱਤ ਸਮੁੰਦਰ ਉਹਦੇ ਚ ਸਮਾਏ ਹੋਏ, ਤਿੰਨ ਦਰਿਆ ਬੜੇ ਪਵਿੱਤਰ ਗਿਣੇ ਗਏ ਨੇ, ਜਮਨਾ ਸਰੁਸ਼ਤੀ ਤੇ ਗੰਗਾ, ਜਿੱਥੇ ਸਾਰਿਆਂ ਦਾ ਸਮਾਗਮ ਹੁੰਦਾ ਹੈ ਉਹਨੂੰ ਬੇਣੀ ਕਹਿੰਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸਰੀਰ ਦੇ ਅੰਦਰ ਤਿੰਨ ਦਰਿਆ ਨੇ, ਇੱਕ ਨੂੰ ਈੜਾ ਕਹਿੰਦੇ ਨੇ, ਇੱਕ ਨੂੰ ਪਿੰਗਲਾ, ਇੱਕ ਨੂੰ ਸੁਖਮਣਾ। ਇਹ ਤਿੰਨਾਂ ਦਾ ਜਿੱਥੇ ਸੰਗਮ ਹੁੰਦਾ ਉੱਥੇ ਪਰਾਗ ਲੱਗਦਾ, ਪਰਾਗ ਦਾ ਜਿਹੜਾ ਮਹਾਂਪੁਰਬ ਹੁੰਦਾ ਉਹ ਲੱਗਦਾ ਉੱਥੇ, ਉੱਥੇ ਸੰਗਮ ਹੁੰਦਾ ਹੈ। ਈੜਾ ਕਹਿੰਦੇ ਨੇ ਸੱਜੀ ਨਾੜ ਨੂੰ, ਖੱਬੀ ਨੂੰ ਤੇ ਸੱਜੀ ਨੂੰ ਤੇ ਦੋਹਾਂ ਨੂੰ ਜਾ ਕੇ ਜਿੱਥੇ ਸੁਖਮਣਾ ਨਾੜੀ ਮੱਥੇ ਦੇ ਵਿੱਚ ਇਕੱਠੇ ਹੁੰਦੇ ਨੇ ਤਿੰਨੇ, ਕਹਿੰਦੇ ਉਹ ਤੀਰਥ ਹੈ ਪ੍ਰੇਮੀ, ਉਹ ਉੱਥੇ ਜਾ ਕੇ। ਉੱਥੇ ਸੱਤ ਸਮੁੰਦਰ ਸਮਾਉਂਦੇ ਨੇ। ਜਦੋਂ ਅਸੀਂ ਵਾਹਿਗੁਰੂ ਕਹਿ ਕੇ ਅੰਦਰ ਨੂੰ ਜਾਂਦੇ ਹਾਂ ਅਤੇ ਅੰਦਰ ਜਾ ਕੇ ਰੁਕਦੇ ਹਾਂ ਵਾਹਿਗੁਰੂ 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 ਕਹਿ ਕੇ, ਕਹਿੰਦੇ ਉੱਥੇ ਉਹ ਤੀਰਥ ਦਾ ਇਸ਼ਨਾਨ ਹੋਣਾ ਸ਼ੁਰੂ ਹੋ ਜਾਂਦਾ ਅਤੇ ਇਹਦੇ ਵਿੱਚ ਸੱਤਾਂ ਹੀ ਸਮੁੰਦਰਾਂ ਦਾ ਇਸ਼ਨਾਨ ਆ ਜਾਂਦਾ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਇੱਕੋ ਜਾਤ। ਜੋ ਪੁੰਨ ਹੈ ਦਾਨ ਹੈ ਉਹ ਪਰਮੇਸ਼ਰ ਦੀ ਪੂਜਾ ਇਹ ਸਮਝ ਕੇ ਕਰਨੀ ਵੀ ਤੂੰ ਸਦਾ ਹੀ ਇੱਕੋ ਹੀ ਹੈ ਹਰ ਥਾਂ ਦੇ ਉੱਤੇ ਹੈ। ਨਾਨਕ ਮਾਘ ਮਹਾਰਸ ਹਰ ਜਪ ਅੱਠ ਸੱਤ ਤੀਰਥ ਨਾਥ। ਹੁਣ ਇੱਥੇ ਮਹਾਰਾਜ ਨੇ ਹੋਰ ਕੁੰਡੀ ਖੋਲਤੀ, ਬਈ ਮਾਘ ਜਿਹੜਾ ਹੈ ਇਹਦੇ ਵਿੱਚ ਮਹਾਰਸ ਮਿਲਦਾ ਹੈ ਅਤੇ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਤੇ ਇਹ ਇਸ਼ਨਾਨ ਕਰਕੇ ਜੀਵ ਪਵਿੱਤਰ ਹੋ ਜਾਂਦਾ ਹੈ। ਪੜ੍ਹ ਲਓ ਯਾਦ ਰਹਿ ਜੀ
ਮੀਨਾ ਬਾਗਦਾ ਪਵਿੱਤਰ ਹੋ ਜਾਵੇ ਜਪ ਸਤ Thank you. Thank you.
ਮਹਾਰਾਜ ਨੇ ਕਿੰਨੇ ਖੋਲ ਖੋਲ ਕੇ ਸਾਨੂੰ ਸਮਝਾਇਆ। ਅਰਥ ਕਰਨ ਦੀ ਲੋੜ ਨਹੀਂ, ਕਿਉਂਕਿ ਵਿੱਚੇ ਬਾਣੀ ਦੇ ਅਰਥ ਆਪਣੇ ਆਪ ਹੋ ਗਏ। ਇਸ ਮਹੀਨੇ ਦੇ ਅੰਦਰ ਨਾਮ ਦੇ ਵਿੱਚ ਇਸ਼ਨਾਨ ਕਰੋ, ਨਾਮ ਦਾ ਦਾਨ ਕਰੋ। ਦਾਨ ਬੜੀ ਕਿਸਮ ਦੇ ਨੇ, ਅੰਨ ਦਾ ਦਾਨ ਹੈ, ਵਸਤਰ ਦਾ ਦਾਨ ਹੈ, ਭੂਮੀ ਦਾ ਦਾਨ ਹੈ, ਹੋਰ ਅਨੇਕਾਂ ਕਿਸਮ ਦੇ ਦਾਨ, ਮਿੱਠੇ ਬਚਨਾਂ ਦਾ ਦਾਨ ਹੈ, ਮਨ ਦੀ ਸ਼ੁਭ ਇੱਛਾ ਦਾ ਦਾਨ ਹੈ, ਬੁੱਧੀ ਦੀ ਸ਼ੁਭ ਰਵਾਇਸ ਦਾ ਦਾਨ ਹੈ। ਲੇਕਿਨ ਸਾਰਿਆਂ ਨਾਲੋਂ ਮਹਾਰਾਜ ਨੇ ਕਿਹਾ ਕਿ ਜੀ ਦਾਨ ਦੇ ਭਗਤੀ ਲੈਣ, ਹਰ ਸਿਓ ਲੈਣ ਮਿਲਾਏ, ਬੰਦਗੀ ਆਪ ਕਰੋ ਤੇ ਹੋਰਾਂ ਨੂੰ ਕਰਾਓ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਫੇ ਅਵਰਾ ਨਾਮ ਦੇ। ਸੋ ਇਹ ਮਾਘ ਦੇ ਮਹੀਨੇ ਦੀ ਮਹੱਤਤਾ ਸੁਣੀਆਂ, ਪਰ ਇਹਦੇ ਵਿੱਚ ਇੱਕ ਕੰਡੀਸ਼ਨ ਰਹਿ ਗਈ, ਸ਼ਰਤ ਰਹਿ ਗਈ, ਉਹਨੂੰ ਵੀ ਸਮਝਣ ਦਾ ਯਤਨ ਕਰੋ। ਮਹਾਰਾਜ ਕਹਿੰਦੇ ਮਾਘ ਸੁੱਚੇ ਸਿਹਤ ਆਂਡੀ ਹੈ। ਪਹਿਲਾਂ ਤਾਂ ਆ ਗਿਆ ਨਾ ਸਾਰਾ ਵੀ ਮਾਘ ਮਜਨ ਸੰਘ ਸਾਧੂਆਂ, ਸਾਧੂਆਂ ਦੇ ਨਾਲ ਮਿਲ ਕੇ ਸੰਗਤ ਕਰਕੇ ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੋ। ਦੋ ਤਰ੍ਹਾਂ ਦੀ ਧੂੜੀ ਹੁੰਦੀ ਹੈ, ਇੱਕ ਚਰਨ ਧੂੜ ਹੁੰਦੀ ਹੈ, ਇੱਕ ਮੁੱਖ ਦੀ ਮੁੱਖ ਬਾਗ ਧੂੜੀ ਹੁੰਦੀ ਹੈ। ਚਰਨ ਧੂੜ ਜੋ ਹੈ ਉਹ ਵੀ ਬਹੁਤ ਪਵਿੱਤਰ ਹੈ, ਉਹਨੂੰ ਤੀਰਥ ਲੋਚਦੇ ਨੇ। ਜੋ ਬਾਗ ਧੂੜੀ ਹੈ ਇਹਨੂੰ ਦੇਵਤਾ ਲੋਚਦੇ ਨੇ। ਸਾਰੇ ਸੰਸਾਰ ਦਾ ਆਧਾਰ ਕਰਦੀ ਹੈ ਸੰਤਾਂ ਦੀ ਬਾਗ ਧੂੜੀ। ਮਹਾਰਾਜ ਕਹਿੰਦੇ ਹਰ ਕਾ ਨਾਮ ਤੇ ਆਏ ਸੁਣ, ਨਾਮ ਤੇ ਆਓ ਤੇ ਸੁਣਨਾ ਕਰੋ ਜਿਵੇਂ ਤੁਸੀਂ ਬੈਠੇ ਸੁਣ ਰਹੇ ਹੋ। ਫਿਰ ਇਹਦਾ ਦਾਨ ਕਰੋ, ਆਪਣੇ ਕੋਲ ਨਾ ਰੱਖੋ, ਸਭਨਾਂ ਨੂੰ ਕਰਦਾ। ਹੁਣ ਨਤੀਜਾ ਕੀ ਹੋਏਗਾ, ਕਰੋੜਾਂ ਜਨਮਾਂ ਦੀ ਮੈਲ ਲੈ ਜਾਏਗੀ ਤੇ ਮਨ ਦੇ ਉੱਤੇ ਹਉਮੈ ਦਾ ਜਿਹੜਾ ਗੁਮਾਨ ਪਿਆ ਹੋਇਆ ਅਹੰਕਾਰ ਦਾ, ਉਹ ਉਤਰ ਜਾਏਗਾ। ਜਦੋਂ ਉਤਰ ਗਿਆ ਉਸ ਵੇਲੇ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਅਹੰਕਾਰ, ਕੋਈ ਨਹੀਂ ਉਹਨੂੰ ਮੋਹ ਸਕੇਗਾ। ਤੇ ਲੋਭ ਕੁੱਤਾ ਵੀ ਇਹਦੇ ਵਿੱਚੋਂ ਨਿਕਲ ਜਾਏਗਾ। ਤੇ ਜਦੋਂ ਫਿਰ ਨਿਕਲਣਗੇ ਫਿਰ ਰਸਤਾ ਸੱਚਾ ਹੋ ਜਾਏਗਾ। ਜੋ ਸੱਚੇ ਰਾਹ ਤੇ ਅਸੀਂ ਚੱਲਾਂਗੇ ਫਿਰ ਸਾਰਾ ਸੰਸਾਰ ਧੰਨ ਧੰਨ ਕਹੇਗਾ, ਦਰਗਾਹ ਵਿੱਚ ਵੀ ਧੰਨ ਧੰਨ ਹੋਏਗੀ। ਠਾਠ ਤੀਰਥਾਂ ਦਾ ਪੁੰਨ, ਜੀ ਦੇ ਉੱਤੇ ਦਇਆ ਕਰਨੀ, ਟੁੱਟਿਆਂ ਨੂੰ ਜੋੜ ਦੇਣਾ, ਵਿਗੜਿਆਂ ਦਾ ਸਮਾਰ ਦੇਣਾ, ਰੁੱਸਿਆਂ ਨੂੰ ਮਨਾ ਦੇਣਾ ਤੇ ਬੰਦਗੀ ਵੱਲ ਲਾ ਦੇਣਾ। ਗਫਲਤ ਚੋਂ ਕੱਢ ਕੇ ਸ਼ਰਾਬਾਂ ਕਬਾਬਾਂ ਗਲਤ ਰਸਤੇ ਤੇ ਪਏ ਨੂੰ ਪਰਮੇਸ਼ਰ ਵੱਲ ਲਾ ਦੇਣਾ ਤੇ ਆਪਣੀ ਅਰਦਾਸ ਕਰਨੀ, ਇਹਨੂੰ ਜੀ ਦਇਆ ਕਹਿੰਦੇ। ਜੀ ਤੇ ਦਇਆ ਕਰਕੇ ਠਾਠ ਤੀਰਥਾਂ ਦਾ ਪੁੰਨ ਮਿਲਦਾ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸਜਾਨ, ਜਿਹਨੂੰ ਇਹ ਚੀਜ਼ਾਂ ਮਿਲ ਜਾਣ ਉਹ ਸਾਰਿਆਂ ਤੋਂ ਵੱਡਾ ਪੁਰਸ਼ ਹੈ। ਜਿਹਨਾਂ ਮਿਲਿਆ ਪ੍ਰਭ ਆਪਣਾ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਪ੍ਰਭੂ ਦਾ ਮਿਲਾਪ ਹੋਣਾ। ਮਹਾਰਾਜ ਕਹਿੰਦੇ ਨਾਨਕ ਤਿੰਨ ਕਰਵਾਣ, ਮਾਘ ਸੁੱਚੇ ਸੇ ਕਾਂਢੀਆ, ਜਿਨ ਪੂਰਾ ਗੁਰੂ ਮਿਹਰਬਾਨ। ਪੂਰਾ ਗੁਰੂ, ਮਾੜਾ ਮੋਟਾ ਗੁਰੂ ਨਹੀਂ, ਪੂਰੇ ਗੁਰੂ ਦੀ ਨਿਸ਼ਾਨੀ ਦੱਸਦੇ ਨੇ। Thank you. ਜਿਸ ਦਾ ਕਿਸੇ ਨਾਲ ਵੈਰ ਨਾ ਹੋਵੇ ਤੇ ਸਾਰੇ ਕਰਤੱਵ ਨਿਰਾਲੇ ਹੋਣ। ਜਦ ਉਹ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਉਂ ਕਰ ਨਿਰਮਲ ਆਰਸੀ ਜਿਹਾ ਬੀਜਾ ਸੋ ਲਾਉਣਾ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾ ਲਿਆ ਤੇ ਉਹ ਵਿਕਾਲਾ, ਸੇਵਕ ਦਰਗੇ ਸੁਰਖਰੂ ਬੇਮੁੱਖ ਮੂੰਹ ਕਰ। ਐਸਾ ਪੂਰਾ ਗੁਰੂ ਮਿਹਰਬਾਨ ਹੋ ਜਾਵੇ, ਮਿਹਰਬਾਨ ਹੁੰਦਾ ਗੁਰੂ ਪਿਆਰ ਨਾਲ, ਉਂਝ ਦਿਖਾਵੇ ਨਾਲ ਗੱਲਾਂ ਬਾਤਾਂ ਨਾਲ, ਗੁਰੂ ਨਹੀਂ ਕਦੇ ਵੀ ਨਾ ਭੇਖ ਨਾਲ ਦਿਆਲ ਹੁੰਦਾ, ਕਿਸੇ ਚੀਜ਼ ਨਾਲ ਨਹੀਂ ਹੁੰਦਾ। ਸੱਚਾ ਪਿਆਰ ਹੋਵੇ, ਆਪਣਾ ਆਪਾ ਗੁਰੂ ਨੂੰ ਸਮਰਪਣ ਕਰਤਾ ਹੋਵੇ, ਫੇਰ ਗੁਰੂ ਦਿਆਲ ਹੋਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਆਪਦੇ ਸਨਮੁਖ ਬਹੁਤ ਸਾਰੀ ਸੰਗਤ ਬੈਠੀ ਹੈ, ਕਹਿਣ ਲੱਗੇ ਪਾਤਸ਼ਾਹ ਤੁਸੀਂ ਸਾਰੇ ਸਿੱਖਾਂ ਤੇ ਦਿਆਲ ਹੁੰਦੇ ਹੋ? ਕਹਿੰਦੇ ਦੇਖੋ ਇਹਦੇ ਚ ਭੇਜਦਾ ਹੈ, ਗੁਰੂ ਹੁੰਦਾ ਹੈ ਪਾਰਸ, ਜਿਹੋ ਜਿਹੀ ਭਾਵਨਾ ਕੋਈ ਕਰਕੇ ਆਉਂਦਾ ਹੈ ਉਹਦੀ ਭਾਵਨਾ ਪੂਰੀ ਹੋ ਜਾਂਦੀ ਹੈ। ਕਿਹੋ ਜਿਹਾ ਹੀ ਸਿੱਖ ਹੋਵੇ ਚਾਹੇ, ਜਿਹੋ ਜਿਹੀ ਭਾਵਨਾ ਜਿਹੋ ਜਿਹੀ ਸ਼ਰਧਾ ਲੈ ਕੇ ਆਏਗਾ, ਕੱਚਾ ਹੋਵੇ ਪੱਕਾ ਹੋਵੇ, ਗੁਰੂ ਇਹ ਨਹੀਂ ਦੇਖਦਾ, ਗੁਰੂ ਦਿੰਦਾ ਹੀ ਰਹਿੰਦਾ ਸਭ। ਲੇਕਿਨ ਫੇਰ ਵੀ ਤਿੰਨ ਕਿਸਮ ਦੇ ਸਿੱਖ ਹੁੰਦੇ ਨੇ, ਤਿੰਨ ਕਿਸਮ ਦੇ ਮਰੀਦ ਹੁੰਦੇ ਨੇ। ਇੱਕ ਤਾਂ ਹੁੰਦਾ ਸਿੱਖ, ਦੂਜਾ ਦਰਜਾ ਕਿਹੜਾ ਹੁੰਦਾ ਕਹਿੰਦੇ ਸਿੱਧਗੀ ਸਿੱਖ, ਤੀਸਰਾ ਕਿਹੜਾ ਹੁੰਦਾ ਕਹਿੰਦੇ ਮਰਜੀ ਬੜੇ ਸਿੱਖ। ਪਹਿਲਾ ਮਰੀਦ ਹੁੰਦਾ, ਦੂਸਰਾ ਮਰੀਦ ਏ ਸਾਧਕ ਹੁੰਦਾ, ਤੀਸਰਾ ਮਰੀਦ ਏ ਫਿਦਾਈ ਹੁੰਦਾ, ਜਿਹੜਾ ਫਿਦਾ ਹੋ ਜਾਵੇ ਆਪਣਾ ਆਪ ਗੁਰੂ ਤੇ ਕੁਰਬਾਨ ਕਰ ਦੇ, ਆਪਣਾ ਕੁਛ ਨਾ ਦੇ। ਜਿਹੜਾ ਸਿੱਖ ਹੈ ਇਹ ਸਿੱਖ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ, ਉਹਦੇ ਬਾਅਦ ਸਿੱਧਗੀ ਸਿੱਖ ਹੁੰਦਾ, ਉਹਦੇ ਬਾਅਦ ਮਰਜੀ ਬੜਾ ਮਰੀਦ ਏ ਫਿਦਾਈ ਹੁੰਦਾ, ਜਿਹੜਾ ਫਿਦਾ ਹੋ ਜਾਵੇ ਆਸ਼ਕ ਹੋ ਜਾਵੇ ਗੁਰੂ ਤੇ, ਸਭ ਕੁਛ ਉਸ ਨੂੰ ਇਹ ਸਮਝਦਾ। ਕਹਿੰਦੇ ਜਿਹੜਾ ਸਿੱਖ ਹੈ ਇਹ ਤਾਂ ਡੋਲ ਡਾਲ ਜਾਇਆ ਕਰਦਾ, ਇਹ ਮਤਲਬ ਨਾਲ ਆਉਂਦਾ, ਇਹਦੀ ਕੋਈ ਗੁਰੂ ਨਾਲ ਪ੍ਰੀਤ ਨਹੀਂ ਹੋਇਆ ਕਰਦੀ। ਸੋ ਮਹਾਰਾਜ ਕਹਿੰਦੇ ਇਹ ਤਿੰਨ ਕਿਸਮ ਦੇ ਹੁੰਦੇ ਨੇ, ਇਹਨਾਂ ਨੂੰ ਇੱਕ ਤਾਂ ਕਹੋ ਧੰਦੇ ਦੀ ਸਿੱਖੀ, ਧੰਦੇ ਦਾ ਸਿੱਖ। ਧੰਦੇ ਦਾ ਸਿੱਖ ਉਹ ਹੁੰਦਾ ਹੈ ਸਤਸੰਗ ਵਿੱਚ ਗਿਆ ਜਾਂ ਬੰਦਗੀ ਕਰਨ ਵਾਲੇ ਗੁਰੂ ਵਾਲਿਆਂ 'ਚ ਰਹਿੰਦਾ, ਤੇ ਗੁਰੂ ਵਾਲੇ ਉਸ ਨੂੰ ਹਰ ਰੋਜ਼ ਇਹ ਬਚਨ ਸੁਣਾਉਂਦੇ ਨੇ ਕਿ ਨਗੁਰੇ ਕਾ ਹੈ ਨੌਂ ਗੁਰਾ, ਤੇ ਐਸੀਆਂ ਬਚਨ ਸੁਣਾਉਂਦੇ ਨੇ ਵੀ ਨਗੁਰਾ ਮੂਰਖ ਹੁੰਦਾ, ਮਰ ਮਰ ਜੰਮਦਾ, ਕਰੋੜਾਂ ਜੂਨਾਂ ਜਾਂਦਾ, ਕਿਉਂਕਿ ਨਗੁਰੇ ਦੀ ਕੋਈ ਗਤੀ ਨਹੀਂ ਹੋਇਆ ਕਰਦੀ। ਜਿੱਥੇ ਨਗੁਰਾ ਬੈਠ ਜਾਵੇ ਸਵਾ ਗਜ ਧਰਤੀ ਡੂੰਘੀ, ਸਵਾ ਗਜ ਚੌੜੀ ਭ੍ਰਿਸ਼ਟ ਹੋ ਜਾਇਆ ਕਰਦੀ ਹੈ। ਉਹ ਇਸ ਲਾਹਨਤ ਤੋਂ ਬਚਣ ਵਾਸਤੇ ਸਿੱਖੀ ਧਾਰ ਲੈਂਦਾ, ਅੰਮ੍ਰਿਤ ਛਕ ਲੈਂਦਾ, ਉਹ ਫਟਕਾਰਾਂ ਤੋਂ ਡਰਦਾ, ਪ੍ਰੇਮ ਨਹੀਂ ਉਹਨੂੰ ਹੋਇਆ ਕਰਦਾ। ਉਹ ਸਿੱਖ ਤਾਂ ਪਹਿਲੇ ਹੱਲੇ ਹੀ ਝਟਕੇ ਜਾਂਦੇ ਨੇ, ਇੱਥੋਂ ਅੰਮ੍ਰਿਤ ਛਕ ਕੇ ਗਏ, ਥੋੜ੍ਹੀ ਜਿਹੀ ਹਵਾ ਦਾ ਬੁੱਲਾ ਆਇਆ ਕੁਸੰਗ ਦਾ, ਜਿਵੇਂ ਗਲੇ ਹੋਏ ਫਲ ਝੜ ਜਾਂਦੇ ਨੇ, ਐਂ ਝੜ ਜਾਂਦੇ ਨੇ। ਉਸੇ ਵੇਲੇ ਸ਼ਰਾਬ ਪੀਣ ਲੱਗ ਗਏ, ਮਾਸ ਖਾਣ ਲੱਗ ਗਏ, ਉਸੇ ਵੇਲੇ ਕਿਰਪਾਨ ਲਾਤੀ, ਸਭ ਕੁਛ ਲਾਤਾ। ਕਿਧਰੇ ਸਿੱਖੀ ਗਈ, ਕਿਧਰੇ ਗੁਰੂ ਗਿਆ, ਕਹਿੰਦੇ ਇਹ ਤਾਂ ਹੁੰਦੇ ਨੇ ਧੰਦੇ ਦੇ, ਦੂਸਰੇ ਹੋਇਆ ਕਰਦੇ ਨੇ ਦੇਖਾ ਦੇਖੀ ਦੇ। ਉਹ ਦੇਖਾ ਦੇਖੀ ਦੇ ਐ ਹੁੰਦੇ ਨੇ ਵੀ ਗੁਰੂ ਕੋਲ ਜਾਣ ਲੱਗ ਗਿਆ, ਉਹਦਾ ਕਾਰੋਬਾਰ ਠੀਕ ਹੋ ਗਿਆ, ਘਰ ਮਿਲ ਗਿਆ, ਪਦਾਰਥ ਮਿਲ ਗਏ, ਪੁੱਤਰ ਹੋ ਗਿਆ, ਇੱਜ਼ਤ ਹੋ ਗਈ, ਪੈਸਾ ਆ ਗਿਆ, ਪੱਤ ਵਧ ਗਈ, ਦੁੱਧ ਹੋ ਗਿਆ, ਜ਼ਮੀਨਾਂ ਜਾਇਦਾਦਾਂ ਹੋਣੀਆਂ ਸ਼ੁਰੂ ਹੋ ਗਈਆਂ, ਹੋਰ ਅਨੇਕਾਂ ਕਿਸਮ ਦੇ ਸੁੱਖ ਹੋ ਗਏ, ਸੁਸਾਇਟੀ ਵਿੱਚ ਉਹਦੀ ਇੱਜ਼ਤ ਹੋ ਗਈ। ਕਹਿੰਦੇ ਇਹ ਚੀਜ਼ਾਂ ਦੇਖ ਕੇ ਉਹਦੇ ਮਨ ਵਿੱਚ ਵੀ ਆਉਂਦਾ ਵੀ ਇਹ ਤਾਂ ਵੱਧ ਗਿਆ, ਤੇ ਮੈਂ ਵੀ ਜੇ ਸਿੱਖ ਬਣ ਜਾਂ ਤਾਂ ਮੇਰਾ ਵੀ ਭਲਾ ਹੋ ਜਾਏਗਾ। ਬਹੁਤੇ ਮਹਾਤਮਾ ਕੋਲ ਵੀ ਇਸੇ ਤਰ੍ਹਾਂ ਹੀ ਆਇਆ ਕਰਦੇ, ਤੇ ਉਹ ਇਸ ਪਾਸੇ ਨੂੰ ਲੱਗ ਜਾਂਦੇ ਨੇ, ਲੇਕਿਨ ਉਹਨਾਂ ਦਾ ਪਿਆਰ ਨਹੀਂ ਹੁੰਦਾ ਵੀ ਫਲਾਣੀ ਬੀਬੀ ਰਾਜੀ ਹੋਈ ਹੈ ਜੀ, ਉਹ ਬਿਮਾਰ ਸੀ, ਫਲਾਣੀ ਦੇ ਪੁੱਤਰ ਨਹੀਂ ਸੀਗਾ, ਉਹ ਸੇਵਾ ਕਰਕੇ ਉਹਨੂੰ ਪੁੱਤਰ ਪ੍ਰਾਪਤ ਹੋਇਆ, ਫਲਾਣੇ ਦਾ ਮੁਕੱਦਮਾ ਨਹੀਂ ਸੀ ਠੀਕ ਹੁੰਦਾ, ਇੱਥੇ ਅਰਦਾਸ ਕਰਾ ਕੇ ਠੀਕ ਹੋਇਆ। ਉਹ ਕਹਿੰਦੇ ਫਿਰ ਆਪਾਂ ਵੀ ਕਰਾ ਲਓ, ਗੁਰੂ ਨਾਲ ਉਹਨਾਂ ਦਾ ਕੋਈ ਲੈਣ ਨਾ ਦੇਣ ਕੁਛ ਨਹੀਂ ਹੁੰਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਇੱਕ ਸਿੱਖ ਬਣਿਓ ਕੇ ਦੇਖਾ, ਕੋਈ ਸਿੱਖ ਚੰਗਾ ਖਾਂਦਾ ਪੀਂਦਾ ਦੇਖਿਆ, ਸਦਨ ਪਦਾਰਥ ਭਲੇ ਵਿਸੇਖਾ, ਉਹਦਾ ਘਰ ਵੀ ਸੋਹਣਾ ਹੋ ਗਿਆ ਤੇ ਅਮੀਰ ਹੋ ਗਿਆ ਤੇ ਹੋਰ ਵੀ ਸੁੱਖ ਬੇਅੰਤ ਉਸ ਨੂੰ ਮਿਲ ਗਏ, ਸੁੱਤ ਬਿੱਤ ਪੱਤ ਦੁੱਧ ਆਦਰ ਆਦਿ ਪੁੱਤਰ ਦੀ ਵੀ ਪ੍ਰਾਪਤੀ ਹੋ ਗਈ, ਪੈਸੇ ਦੀ ਵੀ ਹੋ ਗਈ, ਇੱਜ਼ਤ ਵੀ ਵੱਧ ਗਈ, ਦੁੱਧ ਵੀ ਆ ਗਿਆ, ਹੋਰ ਆਦਰ ਭਾਈਚਾਰੇ ਚ ਹੋ ਗਿਆ, ਸਰਬ ਪ੍ਰਕਾਰ ਹੋਏ ਅਹਿਲਾਦ, ਬੱਚੇ ਆਗਿਆਕਾਰੀ ਹੋ ਗਏ, ਨੌਂ ਘਰ ਵਿੱਚ ਗੁਰਮੁਖ ਆ ਗਈ, ਘਰ ਦੇ ਵਿੱਚ ਨੌਂ ਤੇ ਸੱਸ ਦੀ ਧੀ ਤੇ ਮਾਂ ਵਾਂਗਣ ਬਣਦੀ ਹੈ, ਬਾਣੀ ਪੜ੍ਹਦੇ ਸਾਰਾ ਪਰਿਵਾਰ ਬਾਣੀ ਨੂੰ ਵਿਚਾਰਦੇ ਨੇ, ਘਰ ਦੇ ਵਿੱਚੋਂ ਕਲਯੁਗ ਨੱਠ ਗਿਆ, ਲੋਭ ਪਦਾਰਥ ਕੋ ਮਨ ਪਇਓ, ਉਹਦੇ ਮਨ ਵਿੱਚ ਵੀ ਆ ਗਿਆ ਲੋਭ ਵੀ ਮੇਰੇ ਵੀ ਆ ਜਾਣ, ਗੁਰ ਕੋ ਸਿੱਖ ਹੋਏ ਸੋ ਗਇਓ, ਉਹ ਵੀ ਗੁਰੂ ਦਾ ਸਿੱਖ ਬਣ ਗਿਆ। ਇਹ ਸਿੱਖੀ ਹੈ ਦੇਖਾ ਦੇਖੀ, ਰਹੀ ਪਦਾਰਥ ਚਾਪ ਸੇਖੀ, ਨਾ ਨਾਮ ਜਪਣਾ ਉਹਨੇ, ਨਾ ਬੰਦਗੀ ਕਰਨੀ ਹੈ, ਨਾ ਨਿਤਨੇਮ ਕਰਨਾ, ਨਾ ਕਥਾ ਸੁਣਨੀ ਹੈ, ਨਾ ਬਾਣੀ ਵਿਚਾਰਨੀ ਹੈ, ਨਾ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ, ਨਾ ਗੁਰੂ ਘਰ ਦੇ ਨੇਮ ਨਾਲ ਜਾਣਾ। ਕਹਿੰਦੇ ਇਹ ਸਿੱਖੀ ਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ। ਤੀਸਰੀ ਹੋਇਆ ਕਰਦੀ ਹੈ ਹਿਰਸ ਦੀ ਸਿੱਖੀ। ਹਿਰਸ ਦੀ ਸਿੱਖੀ ਜੋ ਹੁੰਦੀ ਹੈ ਉਹ ਹੋਇਆ ਕਰਦੀ ਹੈ ਕਿ ਉਹਨੂੰ ਨਾ ਤਾਂ ਸ਼ਬਦ ਦਾ ਪਰਚਾ ਹੁੰਦਾ, ਨਾਮ ਨਾਲ ਨਹੀਂ ਉਹਦਾ ਪਰਚਾ ਪਿਆ ਹੁੰਦਾ, ਨਾ ਉਹ ਭਜਨ ਕਰਦਾ, ਗੁਰੂ ਦਾ ਸਰੂਪ ਹਿਰਦੇ ਚ ਨਹੀਂ ਵਸਾਇਆ ਹੁੰਦਾ। ਕਹਿੰਦੇ ਵੀ ਜਿਹੜੇ ਬਹੁਤਾ ਕਰਦੇ ਨੇ ਉਹਨਾਂ ਦੇ ਮਗਰ ਲੱਗ ਕੇ ਉਹ ਵੀ ਹੋ ਜਾਂਦਾ, ਇਹਨੂੰ ਹਿਰਸ ਦੀ ਸਿੱਖੀ ਕਹਿੰਦੇ ਨੇ, ਲੋਭ ਦੀ ਸਿੱਖੀ ਹੁੰਦੀ ਹੈ। ਤੇ ਮਹਾਰਾਜ ਇਹਨੂੰ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਆਪਣੇ ਲੋਭ ਨੂੰ
ਮਿੱਤਰ ਬਣਾ ਲਿਆ ਵੀ ਮੇਰਾ ਗੁਰੂ ਬਣ ਜੂ ਅੰਮ੍ਰਿਤ ਛਕ ਲਾ। ਦੇਖਾ ਦੇਖੀ ਕਰ ਰਿਹਾ ਜੋ ਕੁਛ ਕਰ ਰਹੇ ਨੇ, ਕਿਸੇ ਥਾਂ ਦੇ ਉੱਤੇ ਆਦਰ ਸਤਿਕਾਰ ਹੁੰਦਾ, ਉਹ ਆਜਾ ਹੀ ਬਣ ਜਾਣਾ, ਅੰਦਰੋਂ ਪਿਆਰ ਨਹੀਂ ਹੈ। ਕਹਿੰਦੇ ਸਤਿਗੁਰ ਸ਼ਬਦ ਨਾ ਪਰਚਾ ਪਾਇਓ, ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਇਹ ਨਹੀਂ ਵੀ ਉਹਨੂੰ ਹਰ ਵਕਤ ਪੜ੍ਹਦਾ, ਹਰ ਵਕਤ ਸੁਣਦਾ, ਸੁਖਨੀ ਸਾਹਿਬ ਵੀ ਸੁਣਦਾ, ਹੋਰ ਬਾਣੀਆਂ ਵੀ ਸੁਣਦਾ, ਪਰਚਾ ਨਹੀਂ ਪਿਆ ਸ਼ਬਦ ਨਾਲ। ਗੁਰ ਸਰੂਪ ਨਾ ਹਿਰਦੈ ਵਸਾਇਓ, ਤੇ ਹਿਰਦੇ ਦੇ ਵਿੱਚ ਗੁਰੂ ਨਾਨਕ ਨਹੀਂ ਵਸਿਆ, ਗੁਰੂ ਗ੍ਰੰਥ ਸਾਹਿਬ ਦਾ ਉਦੇਸ਼ ਨਹੀਂ ਵਸਿਆ, ਗੁਰਮਤ ਨਹੀਂ ਹਿਰਦੇ ਵਿੱਚ ਵਸੀ, ਮਨ ਉਵੇਂ ਜਿਵੇਂ ਹੀ ਹੈ। ਤੀਜੀ ਹਿਰਸੀ ਸਿੱਖੀ ਜਾਨੋ, ਇਹ ਕਹਿੰਦੇ ਹਿਰਸ ਦੀ ਸਿੱਖੀ ਹੈ, ਬਹੁਤ ਜੋ ਕਰੇ ਕਰਨ ਸੋ ਠਾਨੋ, ਜਿਹੜਾ ਕੁਛ ਬਹੁਤੇ ਕਰਦੇ ਨੇ ਗੁਰਦੁਆਰੇ ਜਾਂਦੇ, ਚਲੋ ਬਈ ਚੱਲੀਏ ਆਪਾਂ ਵੀ ਚੱਲੀਏ, ਲੈਣ ਦੇਣ ਨੂੰ ਕੁਛ ਨਹੀਂ, ਹਿਰਸ ਦੀ ਸਿੱਖੀ ਹੈ। ਸੋਜੀ ਕੁਛ ਨਾ ਆਪ ਕੋ ਆਈ, ਸ਼ਬਦ ਦੀ ਸੋਝੀ ਨਹੀਂ ਆਈ, ਦੀਵਾਨ ਲੱਗੇ ਹੋਏ ਨੇ, ਸੰਤ ਮਹਾਂਪੁਰਸ਼ ਸੁਣਾਉਂਦੇ ਨੇ, ਉਪਦੇਸ਼ ਦਿੰਦੇ ਨੇ, ਨਾ ਸੋਝੀ ਨਹੀਂ ਆਈ, ਬੰਦ ਰੱਖੇ ਦਰਵਾਜ਼ੇ, ਨਹੀਂ ਸਿੱਖ ਲੈ ਗੁਰਮਤ ਪਾਈ, ਸਿੱਖਿਆ ਲੈ ਕੇ ਗੁਰਮਤ ਦੀ ਪ੍ਰਾਪਤੀ ਨਹੀਂ ਕਰੀ, ਉਹੀ ਮਨਮਤ ਧਾਰੀ ਹੋਈ ਹੈ, ਉਹੀ ਨਿੰਦਿਆ, ਉਹੀ ਚੁਗਲੀ, ਉਹੀ ਈਰਖਾ, ਉਹੀ ਝਗੜੇ, ਉਹੀ ਝਾਟੇ, ਉਹੀ ਝੂਠ ਬੋਲਣਾ, ਉਹੀ ਸਮਗਲਿੰਗ ਕਰਨੀ, ਉਹੀ ਮਿਲਾਵਟਾਂ ਕਰਨੀਆਂ, ਕਹਿੰਦੇ ਸਿੱਖਿਆ ਲਈ ਨਹੀਂ ਉਸਨੇ, ਗੁਰੂ ਦੀ ਮਤ ਨਹੀਂ ਬਣੀ। ਨਾ ਸੰਗਤ ਮੈਂ ਬੈਠਿਓ ਜਾਏ, ਸੰਗਤ ਵਿੱਚ ਆ ਕੇ ਨਹੀਂ ਬਹਿੰਦਾ, ਕੋਲ ਵੀ ਲੰਘ ਜਾਂਦਾ, ਮੱਥਾ ਟੇਕਣ ਵੀ ਨਹੀਂ ਆਉਂਦਾ। ਗੁਰ ਪਾਹਲ ਕੋ ਭੇਦ ਨਾ ਪਾਏ, ਜਿਹੜੀ ਪਾਹਲ ਪੀਤੀ ਸੀ ਉਹਦਾ ਭੇਦ ਨਹੀਂ ਪਾਇਆ ਵੀ ਅੰਮ੍ਰਿਤ ਮੈਂ ਕਿਉਂ ਛਕਿਆ। ਪੰਜ ਪਿਆਰੇ ਨੇ ਦੱਸਿਆ ਕਿ ਜਿਹੜੀ ਪਾਹਲ ਦਿੰਦੇ ਆ ਇਹਦੇ ਨਾਲ ਤੇਰਾ ਜਨਮ ਵੱਟ ਗਿਆ, ਗੁਰ ਕਹਿ ਗਵਨਾ ਜਨਮ ਵਟਾਇਆ, ਉਹ ਪਹਿਲੇ ਤੇਰੇ ਸੰਸਕਾਰ ਖਤਮ ਹੋ ਗਏ, ਹੁਣ ਉਹ ਨਾ ਕਰੀ, ਮੜੀਆਂ ਨਿਸ਼ਾਨੀਆਂ ਨੂੰ ਮੱਥੇ ਨਾ ਟੇਕੀ ਜਾ ਕੇ, ਮਾਤਾ ਰਾਣੀਆਂ ਦੀ ਪੂਜਾ ਨਾ ਕਰੀ, ਬੀਬੜੀਆਂ ਨੂੰ ਨਾ ਕੁਛ ਚਾੜੀ, ਗੁੱਗੇ ਕੋ ਜਾ ਕੇ ਆਹ ਸੇਵੀਆਂ ਨਾ ਚਾੜੀ ਜਾਈ, ਗੁਰੂ ਦੀ ਮੱਤ ਵਿੱਚ ਆ, ਹੁਣ ਚੰਦਾ ਸੂਰਜਾਂ ਨੂੰ ਨਾ ਮੰਨੀ, ਦਰਖਤਾਂ ਨੂੰ ਮੱਥੇ ਨਾ ਟੇਕੀ, ਮੜੀਆਂ ਵਸਾਣੀਆਂ ਨੂੰ ਨਾ ਟੇਕੀ, ਬਣਾ ਲੈਂਦੇ ਨੇ ਆਪੇ ਇੱਟਾਂ ਰੱਖ ਕੇ, ਜੇ ਬਣਾ ਕੇ ਦੇਣਾ ਤਾਂ ਵਧੀਆ ਕੋਠੀ ਬਣਾ ਕੇ ਦੋ, ਵਿਚਾਰਾ ਰਹੇ ਤਾਂ ਸਹੀ, ਉਹਨੂੰ ਗਿੱਠ ਕੇ ਜਗ੍ਹਾ ਵਿੱਚ ਛੱਡ ਕੇ ਆਲੇ ਦੁਆਲੇ ਇੱਟਾਂ ਲਾ ਦਿੰਦੇ, ਕਹਿੰਦੇ ਜੀ ਬਜ਼ੁਰਗ ਸਾਡਾ ਬੈਠਾ ਇੱਥੇ, ਐ ਨਹੀਂ ਹੈ। ਕਹਿੰਦੇ ਅੰਮ੍ਰਿਤ ਦੀ ਉਹਨੂੰ ਸੋਝੀ ਨਹੀਂ ਆਈ, ਅੰਮ੍ਰਿਤ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਦਾ ਨਾਮ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਸੁਣ ਮੇਰੇ ਮਨਾ ਅੰਮ੍ਰਿਤ
ਪਾਏ ਰਾਮ, ਗੁਰੂ ਦੀ ਮੱਤ ਧਾਰਨ ਕਰੇ ਤਾਂ ਇਹ ਅੰਮ੍ਰਿਤ ਮਿਲਦਾ। ਪਹੁਲ ਤਾਂ ਸ਼ਕਲੀ ਕਹਿੰਦੇ ਪਹੁਲ ਦਾ ਭੇਦ ਨਹੀਂ ਜਾਣਿਆ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ ਅੰਮ੍ਰਿਤ ਤਾਂ ਛਕ ਲਿਆ ਪਰ ਭੇਦ ਨਹੀਂ ਜਾਣਿਆ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜ਼ਿੰਦੜੀ ਏ, ਹਰ ਅੰਮ੍ਰਿਤ ਗੁਰਮੁਤ ਪਾਏ ਰਾਮ, ਗੁਰੂ ਦੀ ਮੱਤ ਧਾਰਨ ਕਰੇ ਤਾਂ ਮਿਲਦਾ। ਕਰਦਾ ਕੀ ਹੈ ਹਉਮੈ ਮਾਇਆ, ਬਿਖ ਹੈ ਮੇਰੀ ਜ਼ਿੰਦੜੀ ਏ। ਆ ਜਿਹੜੀ ਹਉਮੈ ਲੱਗੀ ਹੋਈ ਹੈ ਤੇ ਮਾਇਆ ਚ ਸਾਰਾ ਸੰਸਾਰ ਫਸਿਆ ਹੋਇਆ, ਕਹਿੰਦੇ ਪੁਆਇਜ਼ਨ ਹੈ ਪੁਆਇਜ਼ਨ, ਬਿਖ ਵਿਉਹ ਦੇ ਵਿੱਚ ਫਸਿਆ ਪਿਆ ਸੰਸਾਰ। ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਇਹ ਹਰੀ ਦਾ ਅੰਮ੍ਰਿਤ ਜਿਹੜਾ ਵਾਹਿਗੁਰੂ ਮੰਤਰ ਲਿਆ ਨਾ, ਇਹਦੇ ਜਪਣ ਦੇ ਨਾਲ ਇਹ ਵਿਉਹ ਲੈ ਜਾਂਦੀ। ਕਹਿੰਦੇ ਇਹਦਾ ਭੇਦ ਨੀ ਉਹਨੇ ਪਾਇਆ, ਮੈਂ ਸੰਗਤ ਮੈਂ ਬੈਠਿਓ ਜਾਏ, ਗੁਰਪਾਲ ਕੋ ਭੇਦ ਨਾ ਪਾਏ, ਭੇਦ ਨੀ ਪਾਇਆ। ਇਹ ਫਿਰ ਕੌਣ ਹੋਇਆ? ਕਹਿੰਦੇ ਹਿਰਸੀ ਸਿੱਖ ਹੈ, ਹਿਰਸੀ ਹਿਰਸ ਦੀ ਸਿੱਖੀ ਹੈ। ਤੇ ਚੌਥੀ ਸਿੱਖੀ ਜਿਹੜੀ ਹੈ ਜਿਹਨੂੰ ਸਿਦਕੀ ਸਿੱਖ ਕਹਿੰਦੇ ਨੇ, ਮੁਰੀਦ ਸਾਧਕ ਕਹਿੰਦੇ ਨੇ, ਉਹ ਜਿਹੜਾ ਹੁੰਦਾ ਹੈ ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਦਾ, ਨਾ ਕਿਸੇ ਜੋਤਿਸ਼ ਨੂੰ, ਨਾ ਕਿਸੇ ਗ੍ਰਹਿ ਨੂੰ, ਨਾ ਕਿਸੇ ਨੂੰ ਨਹੀਂ ਮੰਨਦਾ। ਜੇ ਮੰਨੇਗਾ ਤਾਂ ਗੁਰੂ ਨੂੰ, ਕਿਸੇ ਵਹਿਮ ਚ ਨਹੀਂ ਪੈਂਦਾ ਵੀ ਗੁਰੂ ਮੇਰਾ ਸਿਰ ਹੈ, ਮੇਰੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੈ। ਮੇਰਾ ਗੁਰੂ ਜਿਹੜਾ ਹੈਗਾ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਤ ਬਚਾਵੈ, ਸ਼ਤਰੂ ਅਨੇਕ ਚਲਾਵਤ ਘਾਵਤ ਤਨ ਏਕ ਨਾ ਲਾਗਤ ਪਾਵੈ, ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂ ਨਾ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਠੀ ਕੇ ਪਟ ਬੀਜ ਬਚਾਵੈ। ਉਹਦਾ ਭਰੋਸਾ ਛੱਡ ਕੇ ਕੋਈ ਭਰੋਸਾ ਨਹੀਂ ਕਰਨਾ। ਜਿਹੜਾ ਇਸ ਤਰ੍ਹਾਂ ਦਾ ਸਿੱਖ ਹੁੰਦਾ ਹੈ, ਚਤਰਥ ਸਿੱਖੀ ਸਿਦਕੀ ਹੋਈ, ਗੁਰਬਿਨ ਅਪਰਨਾ ਮਾਨੇ ਕੋਈ, ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ। ਜੀਵਨ ਮਰਨ ਵਿਖੇ ਗੁਰ ਸਰਨੀ, ਜੇ ਜਿਉਂਦੇ ਹਾਂ ਤਾਂ ਵੀ ਗੁਰੂ ਦੀ ਸ਼ਰਨੀ, ਜੇ ਮਰ ਗਏ ਤਾਂ ਵੀ ਗੁਰੂ ਦੀ ਸ਼ਰਨੀ, ਕੋਈ ਮਰ ਗਿਆ ਤਾਂ ਵੀ ਕਹਿਣਾ ਆਨੰਦ ਪਿਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਇੱਥੇ ਰੋਂਦਾ ਨਹੀਂ ਸਿੱਖ, ਸੰਸਕਾਰ ਕਰਕੇ ਆ ਕੇ ਕਹਿੰਦਾ ਕੀ ਹੈ ਆਨੰਦ ਪਿਆ ਮੇਰੀ ਮਾਂ ਏ, ਕਦੇ ਨਹੀਂ ਕਹਿੰਦਾ ਵੀ ਮੈਨੂੰ ਬਹੁਤ ਦੁੱਖ ਹੋ ਗਿਆ, ਕਿਉਂਕਿ ਗੁਰੂ ਦੇ ਭਾਣੇ ਵਿੱਚ ਚੱਲਦਾ। ਜੀਵਨ ਮਰਨ ਵਿਖੇ ਗੁਰ ਸਰਨੀ, ਤਜੇ ਨਾ ਜਿਮ ਪਰਵਾਹ ਮੈਂ ਤਰਨੀ, ਜਿਵੇਂ ਦਰਿਆ ਦੇ ਵਿੱਚ ਹੀ ਲੰਘਣ ਵਾਲਾ ਬੰਦਾ ਕਿਸ਼ਤੀ ਨਹੀਂ ਨਾ ਛੱਡਿਆ ਕਰਦਾ, ਐ ਦੁੱਖ ਆ ਜੇ ਸੁੱਖ ਆ ਜੇ ਭਵਰਾ ਆ ਜਾਣ ਦੁੱਖਾਂ ਦੀਆਂ ਤਾਂ ਵੀ ਗੁਰੂ ਨੂੰ ਨਹੀਂ ਛੱਡਦਾ। ਸਿਰ ਜਾਵੇ ਲਗ ਸਦਾ ਨਵਾਹੈ, ਸਿਰ ਚਲਿਆ ਜਾਵੇ ਲੇਕਿਨ ਆਪਣੇ ਅਸੂਲ ਤੋਂ ਨਹੀਂ ਬਦਲਿਆ ਕਰਦਾ। ਸਿਦਕ ਦੇ ਵਿੱਚ ਨਹੀਂ ਕਮਜ਼ੋਰੀ ਆਉਂਦੀ ਕਦੇ ਵੀ, ਜਾਂਦਾ ਸਿਰ ਜਾਣ ਦੇ, ਤੇ ਉਹਦੀ ਤਾਂ ਆਵਾਜ਼ ਇਹ ਹੁੰਦੀ ਹੈ ਪੜੋ ਪਿਆਰ ਨਾਲ,
ਸਿਰ ਜਾਵੇ ਤਾਂ ਜਾਵੇ ਜਾਵੇ ਤਾਂ ਜਾਵੇ।
ਵਾਹਿਗੁਰੂ ਸ਼ਰਨੀ ਕਦੇ ਨਾ ਜਿਮ ਪ੍ਰਵਾਹ ਮੈਂ ਤਰਨੀ, ਜਿਵੇਂ ਕਿਸ਼ਤੀ ਨਹੀਂ ਛੱਡਦਾ ਕੋਈ ਪਾਣੀ ਦੇ ਵਿੱਚ, ਐ ਗੁਰੂ ਦਾ ਭਰੋਸਾ ਨਹੀਂ ਛੱਡਦਾ। ਸਿਰ ਜਾਣੇ ਲੱਗ ਸਦਾ ਨਵਾਹ, ਜਦ ਅੰਤਲਾ ਸਵਾਸ ਆਉਂਦਾ ਉਸ ਵੇਲੇ ਤੱਕ ਗੁਰੂ ਦਾ ਪਿਆਰ ਤੇ ਸਿੱਖੀ ਦਾ ਨਿਵਾਹ ਕਰਦਾ। ਤਨ ਮਿਥਿਆ ਲੱਖ ਕਰ ਜਗ ਮਾਹੇ, ਕਹਿੰਦਾ ਰਹਿਣਾ ਤਾਂ ਹੈ ਹੀ ਨਹੀਂ, ਇਹ ਤਨ ਨੇ ਤਾਂ ਜਾਣਾ ਹੀ ਜਾਣਾ। ਗੁਰੂ ਦਾ ਪਿਆਰ ਨਾ ਜਾਵੇ, ਕਿਉਂ ਪਿਆਰ ਚਲਿਆ ਗਿਆ ਗੁਰੂ ਦੀ ਸਿੱਖੀ ਚਲੀ ਗਈ, ਕੁਛ ਵੀ ਸਾਡੇ ਕੋਲ ਬਾਕੀ ਨਾ ਰਿਹਾ। ਰਾਣਾ ਨੇ ਤਾਂ ਜਾਣਿਆ ਹੀ ਜਾਣਾ ਹੈ, ਪਰ ਜਿਹੜੀ ਚੀਜ਼ ਨਹੀਂ ਜਾਣ ਦੇਣੀ ਉਹ ਨਹੀਂ ਜਾਣ ਦੇਣੀ, ਉਹ ਗੁਰੂ ਦਾ ਪਿਆਰ ਤੇ ਸਿੱਖੀ ਨਹੀਂ ਜਾਣ ਦੇਣੀ। ਤਨ ਮਿਥਿਆ ਲੱਖ ਕਰ ਜਗ ਮਾਹੇ, ਸਿੱਖ ਸੱਚ ਪ੍ਰਾਪਤ ਕੀ ਕਰਤਾ, ਉਹ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਇਮ ਪ੍ਰਾਣਨ ਬਿਨਸਨ ਲੱਗ ਕਰਤਾ, ਸੱਚ ਦੇ ਉੱਤੇ ਜੀਵਨ ਗੁਜ਼ਾਰਦਾ, ਪ੍ਰਾਣ ਜਦ ਜਾਂਦੇ ਨੇ ਉਸ ਵੇਲੇ ਤੱਕ। ਵਿਘਨ ਅਨੇਕ ਕਸ਼ਟ ਸਹਿ ਸਾਰੇ, ਜ਼ਿੰਦਗੀ ਦੇ ਅੰਦਰ ਕਿਤੇ ਸਾਰੇ ਦਿਨ ਚੰਗੇ ਤਾਂ ਨਹੀਂ ਨਾ ਹੁੰਦੇ, ਮਾੜਾ ਚੱਕਰ ਵੀ ਆ ਜਾਂਦਾ, ਚੰਗਾ ਵੀ ਆ ਜਾਂਦਾ। ਕੇਤਿਆਂ ਦੂਖ ਭੂਖ ਸਦ ਮਾਰ, ਸਦਾ ਹੀ ਮਾਰ। ਇਹ ਵੀ ਦਾਤ ਤੇਰੀ ਦਾਤ ਆਰ, ਇਹ ਦਾਤ ਹੀ ਹੈ ਵਾਹਿਗੁਰੂ ਦੀ ਦਿੱਤੀ ਹੋਈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਈ ਧੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲੈ। ਕਹਿੰਦੇ ਕੁਛ ਆ ਜਾਵੇ ਵਿਘਨ ਅਨੇਕ ਕਸ਼ਟ ਸਹਿ ਸਾਰੇ, ਗਾੜੋ ਸਿਦਕ ਨਹੀਂ ਨਿਰਵਾਰੇ। ਜਿਹੜਾ ਗਾੜਾ ਸਿਰਕ ਹੈ, ਪੀਲੀ ਗੰਢ ਪਾਈ ਹੋਈ ਹੈ ਪਿਆਰ ਦੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਕਹਿੰਦੇ ਉਹਨੂੰ ਨਹੀਂ ਛੱਡਦਾ, ਨਿਭਾ ਹੁੰਦਾ। ਪਲ ਮੈਂ ਸਿਰ ਦੇ ਸਿਦਕ ਨਾ ਖੋਵੈ, ਇੱਕ ਪਲ ਵਿੱਚ ਗੁਰੂ ਕਹਿੰਦੇ ਸਿਰ ਚਾਹੀਦਾ ਉਸੇ ਵੇਲੇ ਦੇ ਦਿੰਦਾ। ਸੋ ਸਿੱਖ ਮੇਰਾ ਪੂਰਨ ਹੋਵੇ, ਉਹ ਸਿੱਖ ਮੇਰਾ ਪੂਰਾ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਜਦ ਤਲਵੰਡੀ ਸਾਬੋ ਦੀ ਗਏ, ਉੱਥੇ ਡੱਲਾ ਚੌਧਰੀ ਮਹਾਰਾਜ ਨੂੰ ਬੜਾ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਮੇਰੇ ਜਵਾਨਾਂ ਨੂੰ ਮੇਰੇ ਨੂੰ ਯਾਦ ਕਰ ਲੈਣਾ ਸੀ। ਆਹ ਦੇਖੋ 6.5-6 ਫੁੱਟ ਦੇ ਮੇਰੇ ਜਵਾਨ ਨੇ, 45-45 ਇੰਚ ਚੌੜੀਆਂ ਛਾਤੀਆਂ ਨੇ, 3-3 ਮਨ ਬੋਝ ਹੈ ਇਹਨਾਂ ਦਾ। ਜਦੋਂ ਪੂਰੇ ਬਲ ਦੇ ਨਾਲ ਇਹ ਖੰਡਾ ਚਲਾਉਂਦੇ ਨੇ, ਜਵਾਨ ਦੇ ਸਿਰ ਦਾ ਟੋਪ ਕੱਟ ਕੇ, ਉਹਦੀਆਂ ਸਾਰੀਆਂ ਹੱਡੀਆਂ ਕੱਟ ਕੇ, ਘੋੜੇ ਦੀ ਕਾਠੀ ਕੱਟ ਕੇ, ਘੋੜੇ ਦਾ ਪੇਟ ਕੱਟ ਕੇ ਧਰਤੀ 'ਚ ਖੰਡਾ ਚਲਿਆ ਜਾਂਦਾ। ਇਹੋ ਜਿਹੇ ਜਵਾਨਾਂ ਨੂੰ ਤੁਸੀਂ ਯਾਦ ਕਿਉਂ ਨਾ ਕਰਿਆ? ਇਹ ਤਾਂ 15-15, 20-20 ਤੇ ਇਕੱਲਾ ਭਾਰੂ ਸੀ। ਜਿੱਥੇ 300 ਖੜ ਜਾਣਾ ਸੀ ਉੱਥੇ ਤਾਂ ਲੱਖ ਬੰਦੇ ਨੇ ਨਹੀਂ ਸੀ ਨੇੜੇ ਆਉਣਾ ਮਹਾਰਾਜ, ਜਦੋਂ ਇਹ ਲੜਾਈ ਕਰਦੇ। ਦੇਖੋ ਤਾਂ ਸਹੀ ਕਿੱਡੇ ਜਵਾਨ। ਮਹਾਰਾਜ ਕਈ ਵਾਰੀ ਸੁਣ ਕੇ ਅਣਸੁਣੀ ਕਰਦੇ ਰਹੇ। ਇੱਕ ਵਾਰੀ ਇੱਕ ਕੋਈ ਪ੍ਰੇਮੀ ਆ ਗਿਆ, ਉਹਨੇ ਲਿਆ ਕੇ ਇੱਕ ਰਫਲ ਭੇਟ ਕਰੀ। ਕਹਿੰਦਾ ਸੱਚੇ ਪਾਤਸ਼ਾਹ ਇਹਦਾ ਨਿਸ਼ਾਨਾ ਬਹੁਤ ਵਧੀਆ। ਕਹਿੰਦੇ ਡੱਲਿਆ, ਦੋ ਬੰਦੇ ਲਿਆ ਬਈ ਆਪਣੇ ਨਿਸ਼ਾਨਾ ਦੇਖਣਾ, ਕਿਉਂਕਿ 45-45 90 ਇੰਚ ਦੀ ਛਾਤੀ ਹੋ ਜੂ ਉਹਨਾਂ ਦੀ, ਅਤੇ ਵਿੱਚੀ ਕੱਢ ਕੇ ਦੇਖਣਾ ਅਸੀਂ ਵੀ ਦੋਵਾਂ 'ਚ ਨਿਕਲ ਜੂ ਗੋਲੀ। ਹੁਣ ਡੱਲਾ ਟੋਲਦਾ ਫਿਰਦਾ, ਜਿਹੜੇ ਬੈਠੇ ਸੀ ਹੌਲੀ ਹੌਲੀ ਸਭ ਨੱਠ ਗਏ। ਇੱਕ ਨਾ ਆਇਆ, ਇਕੱਲੇ ਇਕੱਲੇ ਨੂੰ ਜਾ ਕੇ ਕਿਹਾ, ਫਟਕਾਰਾਂ ਵੀ ਪਾਈਆਂ, ਉਹ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਦੀ, ਮੈਂ ਤੁਹਾਡੀ ਬੜੀ ਤਾਰੀਫ ਕਰਦਾ ਸੀ, ਅਤੇ ਤੁਸੀਂ ਇਹ ਕੀ ਕਰਦੇ ਹੋ? ਵਾਪਸ ਆ ਗਿਆ, ਨੀਵੀਂ ਪਾਈ ਬੈਠਾ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਜੀ ਕੋਈ ਆਉਂਦਾ ਨਹੀਂ। ਕਹਿੰਦੇ ਵੀ ਸਾਨੂੰ ਯੁੱਧ 'ਚ ਲੜਾ ਲਓ, ਐਂ ਥੋੜ੍ਹੋ ਮਰਨਾ ਅਸੀਂ। ਕਹਿੰਦੇ ਫਿਰ ਤੂੰ ਆ ਜਾ। ਕਹਿੰਦਾ ਮਹਾਰਾਜ ਮੇਰੇ ਤਾਂ ਜਵਾਕ ਏ ਛੋਟੇ ਛੋਟੇ ਨੇ। ਕਹਿੰਦੇ ਫਿਰ ਕੋਈ ਸਿੱਖ ਲੈ ਆ ਇੱਥੋਂ ਬੈਠਾ, ਸ਼ੁਕਰ ਸਾਹ ਆਇਆ ਵਧੀਆ। ਕਹਿੰਦਾ ਸ਼ੁਕਰ ਹੈ ਸਿੱਖਾਂ 'ਤੇ ਟਲ ਗਈ। ਦੋ ਸਿੱਖ ਬੈਠੇ, ਸਿੰਘ ਬੈਠੇ, ਦਸਤਾਰਾਂ ਬੰਨਦੇ ਸੀ, ਇੱਕ ਬੰਨ ਹਟਿਆ ਇੱਕ ਬੰਨਦਾ ਸੀ। ਦੂਰੋਂ ਹੀ ਕਿਹਾ, ਕਹਿੰਦਾ ਉਹ ਸਿੰਘੋ, ਤੁਹਾਡੇ ਗੁਰੂ ਨੇ, ਗੁਰੂ ਸਾਹਿਬ ਨੇ ਇੱਕ ਰਫਲ ਦੀ ਪਰਖ ਕਰਨੀ ਆ ਵੀ ਗੋਲੀ ਕੈਂਚੀ ਲੰਘਦੀ ਹੈ। ਇੱਕ ਸਿੱਖ ਆ ਜੀ, ਉਹ ਜਿਹੜਾ ਬੰਨ ਹਟਿਆ ਸੀ ਉਹ ਨੱਠ ਲਿਆ, ਉਹ ਪਰੇ ਖੜਾ ਸੀ। ਜਿਹੜਾ ਬੰਨਦਾ ਸੀ ਉਹਨੂੰ ਉੱਠਣ ਨੂੰ ਚਿਰ ਲੱਗ ਗਿਆ, ਨੱਠ ਪਿਆ ਉਹ ਵੀ। ਜਿਹੜਾ ਬੰਨ ਹਟਿਆ ਉਹ ਪਹਿਲਾਂ ਚਲਿਆ ਗਿਆ, ਜਾ ਕੇ ਖੜ ਗਿਆ। ਦੂਆ ਜਿਹੜਾ ਸੀ ਉਹਦੇ ਮੂਹਰੇ ਖੜ ਗਿਆ, ਉਹਦੇ ਮੂਹਰੇ ਖੜ ਗਿਆ, ਉਹਦੇ ਮੂਹਰੇ ਖੜ ਗਿਆ, ਕਰਦੇ ਕਰਦੇ ਗੁਰੂ ਸਾਹਿਬ ਤਾਂ ਹੀ ਆ ਗਏ। ਮਹਾਰਾਜ ਕਹਿੰਦੇ ਆ ਕੀ ਤਮਾਸ਼ਾ ਬਣਾਇਆ ਤੁਸੀਂ, ਐਂ ਕਿਉਂ ਕਰਦੇ ਹੋ ਪ੍ਰੇਮੀਓ? ਸਾਨੂੰ ਇੱਕ ਦੀ ਲੋੜ ਹੈ, ਦੋ ਕਿਉਂ ਆਉਂਦੇ ਹੋ? ਕਹਿਣ ਲੱਗੇ ਸੱਚੇ ਪਾਤਸ਼ਾਹ, ਆਵਾਜ਼ ਇਹਨੇ ਨਾਂ ਲੈ ਕੇ ਨਹੀਂ ਦਿੱਤੀ, ਸਾਂਝੀ ਦਿੱਤੀ ਹੈ। ਮੈਂ ਮੂਹਰੇ ਸੀ ਪਰ ਦਸਤਾਰ ਸਜਾਉਂਦਾ ਸੀ, ਇਹ ਮੇਰੇ ਤੋਂ ਕੋਈ 20-25 ਗਜ ਪਰੇ ਸੀ। ਇਹ ਕਿਉਂਕਿ ਵਿਹਲਾ ਸੀ, ਇਹ ਨੱਠਿਆ ਆ, ਮੈਂ ਦੇਖੋ ਦਸਤਾਰ ਹੱਥ 'ਚ ਲੈ ਕੇ ਨੱਠਿਆ ਹੈ, ਮੇਰਾ ਹੱਕ ਪਹਿਲਾਂ ਤੁਹਾਡੀ ਗੋਲੀ ਦਾ ਨਿਸ਼ਾਨਾ ਟੈਸਟ ਕਰਨ। ਕਹਿੰਦੇ ਚੰਗਾ ਦੋਵੇਂ ਖੜੋ। ਦੋਵੇਂ ਖੜ ਗਏ, ਨਿਸ਼ਾਨਾ ਬਿਲਕੁਲ ਬਿਨ ਲਿਆ। ਡੱਲਾ ਦੇਖਦਾ ਵੀ ਇਹ ਤਾਂ ਮੱਥੇ ਚ ਮਾਰਨਗੇ। ਹੈਰਾਨ ਹੁੰਦਾ, ਦਿਲ ਧੱਕ ਧੱਕ ਕਰਨ ਲੱਗਿਆ ਵੀ ਆਹ ਦੋ ਸਿੰਘ ਗੁਰੂ ਸਾਹਿਬ ਨੇ ਹੁਣੇ ਮਾਰ ਦੇਣੇ। ਮਹਾਰਾਜ ਨੇ ਨਿਸ਼ਾਨਾ ਇੱਥੇ ਲੈ ਲਿਆ ਦਸਤਾਰ ਦਾ, ਉੱਪਰਲੇ ਲੜ ਦਾ, ਦੋਹਾਂ ਦੇ ਵਿੱਚ ਹੀ ਦਸਤਾਰਾਂ ਨੂੰ ਛੋਹਦੀ ਹੋਈ ਗੋਲੀ ਲੰਘੀ। ਮਹਾਰਾਜ ਕਹਿੰਦੇ ਵਾਹ ਬਾਈ ਵਾਹ, ਨਿਸ਼ਾਨਾ ਬੜਾ ਪੱਕਾ। ਕਹਿੰਦੇ ਡੱਲਿਆ, ਐ ਮਰਜੀ ਵੜੇ ਸਿੱਖ ਨੇ, ਇੱਕ ਪਲ ਨੀ ਲਾਉਂਦੇ ਸੀਸ ਦੇਣ ਨੂੰ, ਤੇਰੇ ਤਾਂ ਘਬਰਾ ਜਾਣੇ ਸੀ ਵੀ ਇਹ ਤਾਂ ਬਹੁਤੇ ਨੀ ਜੀ ਘਰਾਂ ਨੂੰ ਚੱਲੇ, ਅੱਗੇ ਵੀ ਸਾਨੂੰ ਛੱਡ ਕੇ ਚਲੇ ਗਏ ਸੀ ਬਹੁਤ ਸਾਰੇ। ਕਹਿੰਦੇ ਐ ਨੀ ਹੁੰਦੀ। ਸੋ ਇਹ ਜਿਹੜੀ ਸਿੱਖੀ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ।
Thank you.
ਸਾਧਕ ਸਾਵਰ ਸਿਦਕ ਸ਼ਹੀਦ ਪਰਮ ਭਾਉ ਖੋਣ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਬਣਾ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ ਪੀਣ ਹੋਏ ਜਦੀਦ ਪਾਣੀ ਧੋਵਣਾ ਪੱਖੇ ਦੀ ਤਾਗੀਦ ਪੱਗ ਮਲ ਧੋਵਣਾ ਸੋ ਇਹ ਸਿਦਕੀ ਸਿੱਖ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੇ ਨਾਲ ਲਿਖੀਆਂ ਨੇ ਸੋ ਮਹਾਰਾਜ ਕਹਿਣ ਲੱਗੇ ਭਾਈ ਇਹ ਚੌਥੀ ਸਿੱਖੀ ਹੁੰਦੀ ਹੈ ਜਿਹਨੂੰ ਸਿਦਕ ਦੀ ਸਿੱਖੀ ਕਹਿੰਦੇ ਪੰਜਵੀਂ ਸਿੱਖੀ ਹੋਇਆ ਕਰਦੀ ਹੈ ਭਾਵਨਾ ਦੀ ਗੁਰੂ ਨੂੰ ਪਰਮੇਸ਼ਰ ਸਮਝਣਾ ਪਰਮੇਸ਼ਰ ਤੋਂ ਘੱਟ ਨਾ ਸਮਝਣਾ ਗੁਰਗੋਬਿੰਦ ਗੋਬਿੰਦ ਗੁਰੂ ਹੈ ਸਮੁੰਦ ਬਰੋਲ ਸਰੀਰ ਅਨ ਦੇਖਿਆ ਇੱਕ ਬਸਤ ਅਨੂਪ ਦਿਖਾਈ ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਗੁਰੂ ਤੇ ਗੋਬਿੰਦ ਵਿੱਚ ਕੋਈ ਵੀ ਭੇਦ ਨਾ ਸਮਝਣਾ ਇਹ ਸਿੱਖੀ ਜਿਹੜੀ ਹੁੰਦੀ ਹੈ ਭਾਵਨੀ ਦੀ ਹੁੰਦੀ ਹੈ ਲਖ ਗੁਰ ਮਹਿਮਾ ਪਰ ਸਰਣਾਈ ਨਿਸਦਿਨ ਗੁਰਮੂਰਤ ਉਰ ਧਾਰੀ ਕਰੇ ਸਭ ਸਿੱਖ ਮਜਾਰੀ ਕਰੇ ਭਾਵ ਸਭ ਸਿੱਖ ਮਜਾਰੀ ਜਿਹੜਾ ਇਹ ਭਾਵਨਾ ਹੈ ਇਹ ਪੰਚਮ ਸਿੱਖੀ ਭਾਵ ਪਾਈ ਭਾਵ ਦੀ ਸਿੱਖੀ ਹੁੰਦੀ ਹੈ ਤੇ ਗੁਰੂ ਦਾ ਹਰ ਵਕਤ ਗੁਰੂ ਦਾ ਧਿਆਨ ਹਿਰਦੇ ਵਿੱਚ ਰੱਖਣਾ ਕਦੇ ਨਾ ਭੁੱਲਣਾ ਗੁਰੂ ਤੇ ਉਹਨੂੰ ਪਰਮੇਸ਼ਰ ਕਰਕੇ ਜਾਣ ਸੋ ਮਹਾਰਾਜ ਕਹਿੰਦੇ ਭਾਈ ਪ੍ਰੇਮੀਓ ਇਹ ਸਿੱਖੀ ਦਾ ਭੇਦ ਹੈ ਕਹਿੰਦੇ ਮਹਾਰਾਜ ਜਿਹੜੇ ਤਿੰਨ ਨੇ ਕਹਿੰਦੇ ਉਹ ਨਹੀਂ ਹੋਇਆ ਕਰਦੇ ਉਹ ਤਾਂ ਐਵੇਂ ਦੇਖਾ ਦੇਖੀ ਭੀੜਾਂ ਹੁੰਦੀਆਂ ਨੇ ਅਸਲੀ ਤਾਂ ਟਾਵੇਂ ਟਾਵੇਂ ਹੁੰਦੇ ਨੇ ਕੋਈ ਕੋਈ ਹੁੰਦਾ ਬਹੁਤ ਇਹ ਨਹੀਂ ਹੋਇਆ ਕਰਦੇ ਮਹਾਰਾਜ ਨੇ ਕੌਤਕ ਦਿਖਾਉਣ ਵਾਸਤੇ ਵਿਸਾਖੀ ਦਾ ਦੀਵਾਨ ਜਿਹੜਾ ਲੱਗਿਆ ਦੀਵਾਨ ਵੱਡਾ ਮੇਲਾ ਲੱਗਿਆ ਹੁਕਮ ਕਰਤਾ ਵੀ ਮੇਲੇ ਤੋਂ ਬਾਅਦ ਕੋਈ ਨਾ ਕਰੀ ਜਾ ਪਹਿਰੇ ਕਢਾਤੇ ਦੂਰ ਦੂਰ ਤੱਕ ਦਿਨ ਲੰਘਦੇ ਗਏ ਹੈਰਾਨ ਹੋ ਗਏ ਕੋਈ ਕਹੇ ਜੀ ਮੇਰੇ ਤਾਂ ਡੰਗਰ ਭੁੱਖੇ ਮਾਰਦੇ ਆ ਕੋਈ ਕਹੇ ਜੀ ਮੇਰੇ ਪਿੱਛੇ ਕੋਈ ਕੰਮ ਕਰਨ ਵਾਲਾ ਨਹੀਂ ਅਸੀਂ ਤਾਂ ਸਾਰੇ ਹੀ ਆ ਗਏ ਪੜੋਸੀਆਂ ਨੂੰ ਸੰਭਾਲ ਕੇ ਆਇਆ ਕੋਈ ਬਹਾਨਾ ਕੁਛ ਲਾਵੇ ਕੋਈ ਕੁਛ ਲਾਵੇ ਬੇਅੰਤ ਬਹਾਨੇ ਨੇ ਦੁਨੀਆਂ ਦੇ ਕੋਲ ਕੋਈ ਕੰਮ ਕਰਨਾ ਹੋਵੇ ਬਹਾਨਿਆਂ ਦੀ ਘਾਟ ਨਹੀਂ ਹੁੰਦੀ ਬੇਅੰਤ ਬਹਾਨੇ ਜੇ ਇੱਧਰ ਆਉਣਾ ਹੋਵੇ ਸਭ ਬਹਾਨਿਆਂ ਨੂੰ ਸਿੱਟ ਕੇ ਆਦਮੀ ਆ ਜਾਂਦਾ ਕਹਿੰਦਾ ਦੇਖੀ ਮੈਨੂੰ ਨਹੀਂ ਲੋੜ ਹੈ ਫੇਰ ਕਰ ਲਾਂਗੇ ਕੁਛ ਨਹੀਂ ਫਰਕ ਪੈਂਦਾ ਜਦ 8-10 ਦਿਨ ਲੰਘੇ ਜਿਹੜੇ ਕੱਚੇ ਸੀ ਉਹਨਾਂ ਦੇ ਮਨ ਡੋਲਣ ਲੱਗ ਗਏ ਇੱਕ ਥਾਂ ਜਾ ਕੇ ਇਕੱਠੇ ਹੋ ਗਏ ਕਹਿੰਦੇ ਵੀ ਕੀ ਕਰੀਏ ਗੁਰੂ ਸਾਹਿਬ ਤਾਂ ਨਿਕਲ ਨਹੀਂ ਦਿੰਦੇ ਇੱਕ ਪ੍ਰੇਮੀ ਕਹਿਣ ਲੱਗਿਆ ਕਹਿੰਦਾ ਵੀ ਮੈਨੂੰ ਸਾਹ ਖਿੱਚਣਾ ਆਉਂਦਾ ਜੇ ਤੁਸੀਂ ਇਹ ਭੇਦ ਗੁਪਤ ਰੱਖ ਲਓ ਤਾਂ ਆਪਾਂ ਨਿਕਲ ਜਾਵਾਂਗੇ ਮੈਂ ਮੁਰਦਾ ਬਣ ਜਾਂਦਾ ਤੁਸੀਂ ਅਰਥੀ ਚੱਕ ਲਓ ਰਾਮ ਨਾਮ ਸੱਤ ਹੈ ਵਾਹਿਗੁਰੂ ਵਾਹਿਗੁਰੂ ਨਾਗੇ ਆਵਣ ਨਾਗੇ ਜਾਣਾ ਪਿਆਰੇ ਸ਼ਬਦ ਪੜ੍ਹਦੇ ਚਲੇ ਚੱਲੇ ਇਸੇ ਤਰ੍ਹਾਂ ਕਰ ਲਿਆ ਅਰਥੀ ਚੁੱਕ ਲਈ ਤੇ ਗੁਰੂ ਮਹਾਰਾਜ ਕੋਲ ਦੀ ਸ਼ਬਦ ਪੜ੍ਹਦੇ ਜਾਂਦੇ ਮੂਹਰੇ ਦੀ ਲੰਘੇ ਉਹ ਕਹਿੰਦੇ ਗੁਰੂ ਸਾਹਿਬ ਜਦ ਗੁਰੂ ਸਾਹਿਬ ਦੇ ਮੂਹਰੇ ਦੀ ਲੰਘਾਂਗੇ ਫਿਰ ਆਪਾਂ ਨੂੰ ਰੋਕਣਾ ਕਿਸੇ ਨੇ ਨਹੀਂ ਸੋ ਮਹਾਰਾਜ ਦੇ ਮੂਹਰੇ ਦੀ ਲੰਘੇ ਮਹਾਰਾਜ ਕਹਿੰਦੇ ਆਹ ਕੀ ਗੱਲ ਇਹੋ ਜਿਹੇ ਸ਼ਬਦ ਕਿਉਂ ਪੜ੍ਹਦੇ ਆ ਭਾਈ ਨਾਂਗੇ ਆ ਨਾਂਗੇ ਜਾਣ ਕਹਿੰਦੇ ਪਾਤਸ਼ਾਹ ਇਹਨਾਂ ਦਾ ਕੋਈ ਸਾਥੀ ਚੜ੍ਹਾਈ ਕਰ ਗਿਆ ਕਹਿੰਦੇ ਹੁਣ ਕਹਿੰਦੇ ਸੰਸਕਾਰ ਕਰਨਗੇ ਮਹਾਰਾਜ ਇਹ ਤਾਂ ਇਸ ਗੱਲ ਤੇ ਕਹਿੰਦੇ ਨੇ ਵੀ ਅਸੀਂ ਘਰ ਵਿੱਚ ਲੈ ਕੇ ਜਾਣੀ ਹੈ ਵਾਰਸਾਂ ਨੂੰ ਦੇਣੀ ਹੈ ਲਾ ਕਹਿੰਦੇ ਉਹ ਤਾਂ ਗੱਲ ਸੜ ਜੂ ਜਾ ਉੱਥੇ ਹੀ ਪੈਦਲ ਤੁਰਦੇ ਨੇ ਲਿਆਓ ਇੱਥੇ ਸਤਿਕਾਰ ਕਰ ਦਈਏ ਕਹਿੰਦੇ ਫੂਸ ਲਿਆਓ ਫੂਸ ਫੂਸ ਵਿਛਾਤਾ ਲਾਂਗਰੀ ਸਿੰਘ ਨੂੰ ਬੁਲਾ ਕੇ ਕਹਿੰਦੇ ਇੱਕ ਚੁਆਤੀ ਲਿਆ ਲੰਗਰ ਚੋਂ ਲੱਕੜੀ ਜਲਦੀ ਜਲਦੀ ਹੁਣ ਉਹ ਸੋਚੀ ਪੈ ਗਿਆ ਵੀ ਜੇ ਤਾਂ ਮੈਂ ਹੁਣ ਉੱਠਦਾ ਤਾਂ ਬੜੀ ਬੇਇੱਜ਼ਤੀ ਹੋਊ ਬਈ ਪਏ ਰਹਿੰਦੇ ਆ ਦੇਖੋ ਜਾਊ ਕੀ ਬਣਦੂ ਬਹੁਤੇ ਐਂ ਕਹਿੰਦੇ ਉਹਨੇ ਦੇਖੀ ਜਾਊ ਜਿਹੜਾ ਕੁਛ ਹੋਊ ਗਾਹ ਨਹੀਂ ਦੇਖਦੇ ਹੁੰਦੇ ਗੱਲ ਦੇਖੀ ਜਾਊ ਚ ਕਹਿ ਦਿੰਦੇ ਉਹ ਦੇਖੀ ਜਾਊਗਾ ਨਾ ਜਿਹੜੀ ਇਹ ਪੱਟੀ ਮੇਜ ਕਰ ਦਿੰਦੀ ਆ ਬੰਦੇ ਦੀ ਮਾਨਸ ਜਨਮ ਦਾ ਵੀ ਪਾ ਵੱਢ ਦਿੰਦੀ ਹੈ ਤੇ ਬੰਦੇ ਦੇ ਕਾਰੋਬਾਰ ਵੀ ਖਰਾਬ ਕਰ ਦਿੰਦੀ ਹੈ ਦੇਖੀ ਜਾਊ ਕਹਿੰਦਾ ਮਾਰ ਗੰਡਾਸੀ ਬਾਅਦ ਚ ਦੇਖਾਂਗੇ ਕੀ ਹੁੰਦਾ ਫਿਰ ਕੀ ਹੋਣਾ ਸੀਗਾ ਹੁੰਦਾ ਜਿਹੜਾ ਬਸ ਉਹ ਹੁੰਦਾ ਹੀ ਹੈ ਸੋ ਜਦੋਂ ਲਾਂਗਰੀ ਸਿੰਘ ਲੈ ਆਇਆ ਮਹਾਰਾਜ ਕਹਿੰਦੇ ਇੱਧਰ ਲਾ ਦੇ ਥੋੜਾ ਜਿਹਾ ਹਟਾ ਕੇ ਲਾ ਤੀ ਉਹ ਜਦ ਚੈੜ ਕਿੜ ਕਿੜ ਹੋਣ ਲੱਗੀ ਉਹਨੇ ਕਿਹਾ ਜਲੇ ਤੇ ਹੀ ਉੱਠੂਗਾ ਜਾਂ ਨੇੜੇ ਆਈ ਨੱਠ ਛਾਲ ਮਾਰੀ ਅਰਸੀ ਤੇ ਉਹ ਕਿਧਰੇ ਮਾਰੇ ਬੰਨੇ ਹੋਏ ਸੁਬਹ ਸਾਹਿਬ ਜੀ ਨੱਠਿਆ ਹੀ ਜਾਂਦਾ ਮਹਾਰਾਜ ਨੇ ਦੋਵੇਂ ਹੱਥਾਂ ਦੀ ਤਾਲੀ ਮਾਰ ਕੇ ਉੱਚੀ ਉੱਚੀ ਹੱਸ ਪਏ ਕਹਿੰਦੇ ਲਓ ਸਾਧ ਸਿੰਘ ਜੀ ਤੁਹਾਡਾ ਜਿਹੜਾ ਮੁਰਦਾ ਨਾ ਸੁਣਦੇ ਹੀ ਸੱਚਖੰਡ ਨੂੰ ਨੱਠਿਆ ਜਾਂਦਾ ਦੇਖੋ ਕਹਿੰਦੇ ਸਾਰਿਆਂ ਨੇ ਮਾਫ਼ੀ ਮੰਗੀ ਕਹਿੰਦੇ ਭਾਈ ਇਹ ਸਿੱਖੀ ਹੈ ਨਾ ਜਿਹੜੀ ਇਹ ਧੰਦੇ ਦੀ ਦੇਖਾ ਦੇਖੀ ਦੀ ਹਿਰਸ ਦੀ ਸਿੱਖੀ ਵਾਲੇ ਇਕੱਠੇ ਖੜੇ ਨੇ ਕਹਿੰਦੇ ਜਿਹੜੇ ਸਿੱਖੀ ਸਿੱਖ ਹੁੰਦੇ ਨੇ ਉਹ ਨਹੀਂ ਛੱਡਿਆ ਕਰਦੇ ਉਹਨਾਂ ਦਾ ਉਹ ਤਾਂ ਸਿੱਖੀ ਕਮਾਉਂਦੇ ਨੇ ਪਰ ਸਿੱਖੀ ਔਖੀ ਹੈ ਇਸ ਤਰ੍ਹਾਂ ਕਹਿੰਦੇ
ਜਿਉਂਦੇ ਮਰ ਜਾ
ਸਿੱਖੀ ਕਮਾਉਣੀ ਬਹੁਤ ਔਖੀ ਹੁੰਦੀ ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਆਪਣਾ ਬੇਨਤੀ ਚੱਲਦੀ ਹੈ ਕਿ ਪੂਰਾ ਗੁਰੂ ਮਿਹਰਬਾਨ ਕਿਵੇਂ ਹੁੰਦਾ। ਪੂਰਾ ਗੁਰੂ ਮਿਹਰਬਾਨ ਕਰ ਲਿਆ, ਕਾਸੇ ਦੀ ਦੁਨੀਆਂ ਦੀ ਲੋੜ ਨਹੀਂ ਹੈ। ਮਹਾਰਾਜ ਜੀ ਨੇ ਜਿੱਥੇ ਨਾਮ ਜਪਦੇ ਆ ਰਹੇ ਸੀਗੇ ਸਾਰੇ, ਉੱਥੇ ਥੋੜਾ ਜਿਹਾ ਬਾੜ ਕਰ ਦਿੱਤੀ ਖੇਤ ਨੂੰ, ਤੇ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੇ ਨਾਲ ਬਾਣੀ ਪੜ ਕੇ ਇੱਕ ਐਸਾ ਪਵਿੱਤਰ ਤੇ ਸ਼ਕਤੀ ਵਾਲਾ ਜਲ ਆਦਮੀ ਦੇ ਅੰਦਰ ਪ੍ਰਵੇਸ਼ ਕਰਾਇਆ ਕਿ ਸਾਰੀ ਸ਼ਕਤੀ ਉਹਦੇ ਵਿੱਚ ਪ੍ਰਵੇਸ਼ ਕਰ ਗਈ, ਤੇ ਉਹ ਕਿੱਡਾ ਬੜਾ ਬਹਾਦਰ ਬਣਾ ਦਿੱਤਾ। ਮਹਾਰਾਜ ਕਹਿੰਦੇ 1,25,000 ਸੇ ਏਕ ਲੜਾਊਂ, ਚਿੜੀਆਂ ਕੋਲੋਂ ਬਾਜ ਤੜਾਊਂ, ਤਬ ਗੋਬਿੰਦ ਸਿੰਘ ਨਾਮ ਸਦਾਊਂ, ਚੜ੍ਹੇ ਸਿੰਘ ਤੇ ਮੁਕਤ ਕਰਾਊਂ। ਜੇ ਚੜ ਜਾਵੇ ਸ਼ਹੀਦ ਹੋ ਜਾਵੇ, ਕਹਿੰਦੇ ਅਸੀਂ ਆਪਣੇ ਲੋਕ ਚ ਲੈ ਜਾਂਗੇ ਉਹਨੂੰ। ਸੋ ਇਹ ਸਮੇਂ ਨੂੰ, ਸਮੇਂ ਦੀ ਲੋੜ ਦੇ ਮੁਤਾਬਕ ਅੰਮ੍ਰਿਤ ਛਕਾਇਆ ਵਿਸਾਖੀ ਵਾਲੇ ਦਿਨ, ਲੇਕਿਨ ਇਹ ਚੰਗਾ ਨਾ ਲੱਗਿਆ ਰਾਜ ਵਾਲਿਆਂ ਨੂੰ। ਰਾਜਾ ਆਪਣਾ ਹਿੱਤ ਦੇਖਦਾ, ਪਹਾੜੀ ਰਾਜੇ ਵੀ ਖੁਣਸਾਂ ਖਾਣ ਲੱਗੇ। ਇਹ ਤਾਂ ਫੌਜ ਪ੍ਰਗਟ ਹੋਈ ਸੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸਾ ਕੌਣ ਸੀ? ਪਿਓਰ ਮੈਨ, ਆਤਮ ਰਸ ਜੇ ਜਾਨ ਹੀ, ਸੋ ਹੈ ਖਾਲਸ ਦੇ ਪ੍ਰਮ ਹੈ ਮੋਹ ਮੈਂ ਤਾਸਮੈ ਰੰਚਕ ਨਾਹੀਂ ਪੇ। ਪੂਰਨ ਜੋਤ ਜਗੇ ਘਟਮੇ ਤਬ ਖਾਲਸਾ ਤਾਹੀ ਨਿਖਾਲਸ ਜਾਣੇ। ਕਹਿੰਦੇ ਖਾਲਸਾ ਉਹ ਹੁੰਦਾ ਜਿਹੜਾ ਹਰੇਕ ਦੇ ਵਿੱਚ ਵਾਹਿਗੁਰੂ ਦੇਖ ਲਵੇ। ਜਿਹੜਾ ਹਰੇਕ ਚ ਵਾਹਿਗੁਰੂ ਹੋਏਗਾ, ਦੇਖੇਗਾ, ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਗਰੀਬ ਦੀ ਰੱਖਿਆ ਕਰਦਾ, ਲੋੜਵੰਦ ਦੀ ਲੋੜ ਪੂਰੀ ਕਰਦਾ। ਸੋ ਇੱਕ ਮਹਾਰਾਜ ਨੇ ਨਵਾਂ ਮੋੜ ਦੇ ਕੇ ਖਾਲਸੇ ਦਾ ਆਦਰਸ਼ ਇੰਜੈਕਟ ਕਰ ਦਿੱਤਾ ਆਮ ਮਨੁੱਖਾਂ ਚ, ਨਾਮ ਜਪਣ ਵਾਲਿਆਂ ਚ। ਉਹ ਚੰਗਾ ਨਾ ਲੱਗਿਆ ਤੇ ਮਹਾਰਾਜ ਜੀ ਨੂੰ ਬੜੇ ਯੁੱਧ ਲੜਨੇ ਪਏ। ਕਿਸੇ ਦੇ ਉੱਤੇ ਗੁਰੂ ਦਸਵੇਂ ਪਾਤਸ਼ਾਹ ਨੇ ਚੜ੍ਹਾਈ ਨਹੀਂ ਕਦੇ ਵੀ ਕੀਤੀ, ਕਿਸੇ ਨੂੰ ਜਾ ਕੇ ਮਾਰਿਆ ਨਹੀਂ। ਜੇ ਕੋਈ ਚੜ ਕੇ ਆਇਆ, ਅਜਿਹੀ ਜੀ ਭਾਵਨਾ ਲੈ ਕੇ ਆਇਆ, ਸ਼ਸਤਰਾਂ ਵਾਲੀ ਭਾਵਨਾ ਲੈ ਗਿਆ, ਸ਼ਸਤਰਾਂ ਨਾਲ ਉਹਦਾ ਜਵਾਬ ਦਿੱਤਾ। ਉਹਦੇ ਬਾਰੇ ਕਿਸੇ ਭਾਈ ਗੁਰਦਾਸ ਗੁਰਦਾਸ ਸਿੰਘ ਹੋਏ ਨੇ, ਇੱਕ ਭਾਈ ਗੁਰਦਾਸ ਜੀ ਹੋਏ ਨੇ, ਇੱਕ ਬਾਅਦ ਵਿੱਚ ਮਿਸਲਾਂ ਵੇਲੇ ਭਾਈ ਗੁਰਦਾਸ ਸਿੰਘ ਹੋਏ ਨੇ। ਉਹਨਾਂ ਨੇ ਇੱਕ ਵਾਰ ਦੇ ਵਿੱਚ ਗੁਰੂ ਮਹਾਰਾਜ ਨੂੰ ਦੱਸਣ ਦਾ ਯਤਨ ਕਰਿਆ ਵੀ ਉਹ ਕਹੇ ਜੇ ਸੀ ਇਸ ਤਰ੍ਹਾਂ ਪਿਆਰ ਨਾਲ ਦਿੱਤਾ ਸਿੱਖੀ ਨੂੰ ਸਾਸਨ ਜੁੱਧ ਆਉਣੇ ਕੁਦਰਤੀ ਸੀ 13.5 ਜੁੱਧ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਹੋਏ ਹਰੇਕ ਯੁੱਧ ਦੇ ਅੰਦਰ ਦੁਸ਼ਮਣ ਨੇ ਹਾਰ ਖਾਧੀ ਹੈ ਚਾਹੇ 10 ਲੱਖ ਫੌਜ ਸੀ ਚਾਹੇ ਕੁਛ ਹਾਰ ਉਹ ਹੁੰਦੀ ਹੈ ਜਿਹੜਾ ਹਥਿਆਰ ਸਿੱਟ ਦੇਵੇ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਚਮਕੌਰ ਸਾਹਿਬ ਛੱਡ ਕੇ ਦੀਨੇ ਕਾਂਗੜ ਜਾ ਕੇ ਚਿੱਠੀ ਲਿਖੀ ਹੈ ਉਹ ਚਿੱਠੀ ਦਾ ਨਾਮ ਜਫਰਨਾਮਾ ਲਿਖਿਆ ਫਤਿਹ ਦੀ ਚਿੱਠੀ ਅਸੀਂ ਨਹੀਂ ਹਾਰੇ ਅਸੂਲਾਂ ਵਿੱਚ ਹਾਰਿਆ ਤਾਂ ਔਰੰਗਜ਼ੇਬ ਹਾਰਿਆ ਅਸੂਲਾਂ ਦੀ ਜੰਗ ਦੇ ਅੰਦਰ ਜੇ ਹਾਰੇ ਨੇ ਤਾਂ ਪਹਾੜੀ ਰਾਜੇ ਹਾਰੇ ਨੇ, ਅਸੀਂ ਨਹੀਂ ਹਾਰੇ, ਸਾਡੀ ਜਿੱਤ ਹੋਈ ਹੈ, ਕਿਉਂਕਿ ਅਸੀਂ ਅੱਤ ਮੁਸੀਬਤ ਵਿੱਚ ਅੱਤ ਦੁੱਖ ਦੇ ਵਿੱਚ ਆਪਣੇ ਅਸੂਲ ਹੱਥੋਂ ਨਹੀਂ ਜਾਣ ਦਿੱਤੇ, ਧਰਮ ਨੂੰ ਹੱਥੋਂ ਨਹੀਂ ਜਾਣ ਦਿੱਤਾ, ਧਰਮ ਦੇ ਯੁੱਧ ਕੀਤਾ। ਤਾਂ ਅੱਜ 6 ਮਹੀਨੇ ਤੋਂ ਘੇਰਾ ਪਿਆ ਹੋਇਆ, ਬੜਾ ਨੁਕਸਾਨ ਹੋ ਗਿਆ, ਬੇਅੰਤ ਸਿੰਘ ਸ਼ਹੀਦ ਹੋ ਗਏ। ਇਤਿਹਾਸ ਦੱਸਦਾ ਹੈ ਕਿ ਕੋਈ ਤਾਂ ਕਹਿੰਦਾ ਵੀ 5,000 ਸਿੰਘ ਮਹਾਰਾਜ ਨਾਲ ਸੀ, ਪਰ 10,000 ਦੀ ਗਿਣਤੀ ਵੀ ਲਿਖਦੇ। 4 ਕਿਲਿਆਂ ਦੇ ਅੰਦਰ 2,500 ਸਿੰਘ 6 ਮਹੀਨੇ 10,00,000 ਫੌਜ ਨੂੰ ਨੇੜੇ ਨਹੀਂ ਆਉਣ ਦਿੱਤਾ, ਬਾਹਰੋਂ ਰਾਸ਼ਨ ਬੰਦ ਹੋ ਗਿਆ, ਪਾਣੀ ਵੀ ਬੰਦ ਕਰ ਦਿੱਤਾ, ਕੋਈ ਅੰਦਰ ਨਹੀਂ ਆ ਸਕਦਾ, ਕੋਈ ਅੰਦਰੋਂ ਬਾਹਰ ਨਹੀਂ ਜਾ ਸਕਦਾ। ਸੋ ਐਸੀ ਹਾਲਤ ਵਿੱਚ ਇੱਕ ਦਿਨ ਗੁਰੂ ਮਹਾਰਾਜ ਕਿਲੇ ਤੋਂ ਬਾਹਰ ਖੜੇ ਦੇਖਦੇ ਨੇ, ਬਸੰਤ ਰੁੱਤ ਅਜੇ ਆਈ ਨਹੀਂ ਹੈ ਤੇ ਅਜੇ ਪੋਹ ਦਾ ਮਹੀਨਾ ਸ਼ੁਰੂ ਹੋਣ ਚ ਥੋੜੀ ਦੇਰ, ਪੋਹ ਦਾ ਮਹੀਨਾ ਹੈ ਸਮਝ ਲਓ ਵੀ, ਤੇ ਉਸ ਵੇਲੇ ਆਪਨੇ ਕੀ ਦੇਖਿਆ ਵੀ ਪੱਤੇ ਝੜ ਗਏ ਦਰਖਤਾਂ ਦੇ ਸਾਰੇ, ਤੇ ਛਿੱਲ ਵੀ ਇਹਨਾਂ ਉੱਤੇ ਨਹੀਂ। ਕਹਿਣ ਲੱਗੇ ਇਹ ਕੀ ਗੱਲ, ਪਹਿਲਾਂ ਹੀ ਪੱਤਝੜ ਆ ਗਈ ਹੈ ਤਾਂ ਗਾਂ ਜਾ ਕੇ ਆਉਂਦੀ ਹੈ। ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਸਿਦਕੀ ਸਿੱਖਾਂ ਨੇ ਆਪਣੇ ਸਰੀਰ ਨੂੰ ਕਾਇਮ ਰੱਖਣ ਵਾਸਤੇ ਛਿੱਲਾਂ ਪੀ ਪੀ ਕੇ ਖਾ ਲਈਆਂ, ਪੱਤੇ ਉਬਾਲ ਉਬਾਲ ਕੇ ਖਾ ਲਏ, ਕਿਉਂਕਿ ਰਾਸ਼ਨ ਹੈ ਨਹੀਂ, ਇੱਕ ਇੱਕ ਮੁੱਠੀ ਮਿਲਦੀ ਸੀ ਸਾਹਿਬਜ਼ਾਦਿਆਂ ਨੂੰ, ਇੱਕ ਮੁੱਠੀ ਮਿਲਦੀ ਸੀ ਗੁਰੂ ਮਹਾਰਾਜ ਨੂੰ, ਇੱਕ ਮੁੱਠੀ ਛੋਲਿਆਂ ਦੀ ਮਿਲਦੀ ਸੀ, ਐਸਾ ਲਿਖਿਆ ਹੋਇਆ ਇਤਿਹਾਸ ਦੇ ਅੰਦਰ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਤੇ ਸਿੰਘਾਂ ਨੂੰ ਦੂਏ ਦਿਨ ਮਿਲ ਜਾਂਦੀ ਸੀ। ਸੋ ਭੁੱਖ ਦਾ ਦੁੱਖ ਸਾਧ ਸਿੰਘ ਜੀ ਸਭ ਤੋਂ ਵੱਡਾ ਹੁੰਦਾ, ਬੜੇ ਬੜੇ ਸੂਰਮੇ ਜਿਹੜੇ ਨੇ ਭੁੱਖ ਦੇ ਹੱਥੋਂ ਆ ਰਹੇ ਨੇ, ਰਾਣਾ ਪ੍ਰਤਾਪ ਚਿਤੌੜਗੜ੍ਹ ਦਾ ਰਾਜਾ ਅਕਬਰ ਦੇ ਨਾਲ ਯੁੱਧ ਕਰਦਾ, ਹਲਦੀ ਘਾਟ ਦੇ ਮਕਾਨ ਦੇ ਉੱਤੇ ਉਹਦੀ ਫੌਜ ਸਾਰੀ ਮਾਰੀ ਗਈ, ਇਕੱਲਾ ਬਚਿਆ, ਘੋੜਾ ਜ਼ਖਮੀ ਹੋ ਗਿਆ ਤੇ ਉਸ ਵੇਲੇ ਜੰਗਲ ਦੇ ਵਿੱਚ ਜਾ ਕੇ ਛੁਪ ਗਿਆ, ਨਾਲ ਘਰ ਵਾਲੀ ਹੈ, ਨਾਲ ਇੱਕ ਲੜਕੀ ਹੈ, ਇਕੱਲਾ ਆਪ। ਐਸਾ ਹੋਇਆ ਕਿ ਭੁੱਖ ਦੇ ਨਾਲ ਲੜਕੀ ਜਿਹੜੀ ਸੀ ਉਹ ਧਰਤੀ ਤੇ ਗਿਰ ਗਈ, ਕੋਈ ਚੀਜ਼ ਨਹੀਂ ਮਿਲਦੀ ਵੀ ਖਾਈਏ, ਕੀ ਪਖੜਾ ਪਿਆਜੀ ਬਾਥੂ ਇਹ ਇਕੱਠਾ ਕਰਕੇ ਪੀਸ ਕੇ ਇੱਕ ਰੋਟੀ ਬਣਾਈ, ਉਹਦਾ ਅੱਧਾ ਹਿੱਸਾ ਲੜਕੀ ਨੂੰ ਦੇਣ ਵਾਸਤੇ ਰੱਖਿਆ ਤੇ ਚੌਥਾ ਆਪ ਖਾਣ ਨੂੰ ਰੱਖਿਆ, ਤੇ ਜੋ ਲੜਕੀ ਨੂੰ ਦਿੱਤਾ ਇੱਕ ਜੰਗਲੀ ਬਿੱਲਾ ਆਇਆ ਉਹ ਰੋਟੀ ਚੱਕ ਕੇ ਲੈ ਗਿਆ। ਉਸ ਵੇਲੇ ਰਾਣਾ ਪ੍ਰਤਾਪ ਦਾ ਜਿਹੜਾ ਸੂਰਮਾ ਕਦੇ ਨਹੀਂ ਸੀ ਰੋਇਆ, ਉਸ ਵੇਲੇ ਧਾਹਾਂ ਮਾਰ ਕੇ ਰੋਕਿਆ ਤੇ ਘਰਵਾਲੀ ਨੂੰ ਕਹਿਣ ਲੱਗਿਆ ਵੀ ਇਦੋਂ ਜ਼ਿਆਦਾ ਤਾਂ ਦੁੱਖ ਹੋਏ ਨਹੀਂ ਸਕਦਾ, ਲੜਕੀ ਆਪਣੀ ਮਰ ਰਹੀ ਹੈ ਭੁੱਖ ਦੇ ਦੁੱਖ ਨਾਲ, ਤੇ ਮੈਂ ਅਕਬਰ ਕੋਲ ਜਾ ਕੇ ਹਥਿਆਰ ਰੱਖਦਾ, ਹਾਰ ਮੰਨਣਾ ਆਪਣੀ। ਉਸ ਵੇਲੇ ਲੜਕੀ ਨੇ ਸੁਣ ਲਿਆ, ਲੜਕੀ ਪਿਤਾ ਵੱਲ ਦੇਖ ਰਹੀ ਸੀ, ਮੂੰਹ ਪਰਲੇ ਪਾਸੇ ਕਰ ਲਿਆ, ਪਿਤਾ ਹੈਰਾਨ ਹੋ ਗਿਆ ਵੀ ਮੂੰਹ ਕਿਉਂ ਕਰ ਲਿਆ, ਕਹਿੰਦੇ ਬੇਟੀ ਤੈਂ ਮੂੰਹ ਦੂਜੇ ਪਾਸੇ ਕਰ ਲਿਆ, ਕਹਿੰਦੀ ਮੈਂ ਤੈਨੂੰ ਹੁਣ ਪਿਤਾ ਨਹੀਂ ਕਹਿ ਸਕਦੀ, ਇੰਨਾ ਕਾਇਰ ਕਿ ਭੁੱਖ ਦੇ ਦੁੱਖ ਤੋਂ ਦੁਖੀ ਹੋ ਕੇ ਤੂੰ ਹਥਿਆਰ ਸਿੱਟਣ ਲੱਗਿਆ ਤੇ ਅਣਖ ਰਾਜਪੂਤਾਂ ਦੀ ਖਤਮ ਕਰਨ ਲੱਗਿਆ, ਤੂੰ ਮੇਰਾ ਪਿਤਾ ਨਹੀਂ ਹੈ, ਹੁਣ ਚੰਗਾ ਹੋਵੇ ਤਾਂ ਮੈਂ ਮਰ ਜਾ, ਇੰਨਾ ਕਹਿ ਕੇ ਸਵਾਸ ਛੱਡ ਤੇ ਉਹਨੇ। ਇਹਦੇ ਬਹੁਤ ਵੱਡਾ ਦੁੱਖ ਲੱਗਿਆ ਇਸਨੂੰ, ਡੋਲ ਗਿਆ ਸਾਧ ਸਿੰਘ। ਜੇ ਬਾਬਾ ਸ੍ਰੀ ਚੰਦ ਜੀ ਨਾ ਜਾਂਦੇ ਉਸ ਵੇਲੇ ਤਾਂ ਇਹ ਹਥਿਆਰ ਇਹਨੇ ਸਿੱਟ ਦੇਣੇ ਸੀ, ਮੰਨ ਲੈਣਾ ਸੀ ਵੀ ਅਸੀਂ ਲੜਕੀ ਦਾ ਡੋਲਾ ਦੇਣ ਨੂੰ ਤਿਆਰ ਹੋ ਜਾਣਾ ਸੀ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਯੁੱਧ ਹੋ ਰਿਹਾ ਬੜਾ ਹੀ ਭਿਆਨਕ ਯੁੱਧ ਹੋ ਰਿਹਾ, ਸਾਰੇ ਜਾਣਦੇ ਹੋ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਚਿੱਠੀ ਲਿਖਦੇ ਨੇ ਫਤਿਹ ਦੀ, ਹਾਰ ਦੀ ਚਿੱਠੀ ਨਹੀਂ ਲਿਖਦੇ। ਸੋ ਅੱਜ ਐਸਾ ਹੋਇਆ, ਪਤਾ ਲੱਗ ਗਿਆ ਸਾਰਿਆਂ ਨੂੰ ਵੀ ਬਹੁਤ ਭੁੱਖ ਹੈ, ਹੁਣ ਤਾਂ ਬਾਹਰ ਵੀ ਨਹੀਂ ਆਉਂਦੇ, ਤਕੜਾਈ ਬਹੁਤ ਹੋ ਗਈ ਹੈ, 4 ਮੀਲ ਤੇ ਜਾ ਕੇ ਘੇਰਾ ਪਾਇਆ ਹੋਇਆ। ਤਾਂ ਉਸ ਵੇਲੇ ਪਹਾੜੀ ਰਾਜਿਆਂ ਨੇ ਸਲਾਹ ਕਰੀ ਬਈ ਕਿਸੇ ਤਰੀਕੇ ਨਾਲ ਧੋਖਾ ਦਿੱਤਾ ਜਾਵੇ ਗੁਰੂ ਮਹਾਰਾਜ। ਉਹਨਾਂ ਨੇ ਇੱਕ ਚਿੱਠੀ ਲਿਖੀ ਤੇ ਕਹਿਣ ਲੱਗੇ ਆਪਣੀਆਂ ਚਿੱਠੀਆਂ ਤੇ ਤਾਂ ਉਹਨਾਂ ਨੇ ਇਤਵਾਰ ਨਹੀਂ ਕਰਨਾ, ਕਿਉਂਕਿ ਆਪਾਂ ਕਈ ਵਾਰੀ ਝੂਠੀਆਂ ਸੌਂਹਾਂ ਕਰ ਚੁੱਕੇ ਹਾਂ, ਚਾਹੇ ਮੁਸਲਮਾਨ ਕੁਰਾਨ ਸ਼ਰੀਫ ਨੂੰ ਬਾਤ ਮੰਨਦੇ ਨੇ, ਤੇ ਜੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਕੁਰਾਨ ਸ਼ਰੀਫ ਰੱਖ ਕੇ ਥਾਲ ਦੇ ਵਿੱਚ ਭੇਜ ਦਿੱਤਾ ਜਾਵੇ, ਚਿੱਠੀ ਤੇ ਦਸਤਖਤ ਹੋਣ ਔਰੰਗਜ਼ੇਬ ਦੇ, ਤਾਂ ਫਿਰ ਹੋ ਸਕਦਾ ਵੀ ਗੁਰੂ ਕਿਲਾ ਛੱਡ ਦੇਵੇ, ਜਦੋਂ ਛੱਡ ਦੇਗਾ ਬਾਹਰ ਆਏ ਨੂੰ ਆਪਾਂ ਸਾਂਭ ਲਾਂਗੇ। ਇਸ ਨੀਤ ਦੇ ਨਾਲ ਸਾਜਿਸ਼ ਕੀਤੀ, ਔਰੰਗਜ਼ੇਬ ਕੋਲ ਚਿੱਠੀ ਦਿੱਲੀ ਭੇਜੀ, ਉਹਦੇ ਦਸਤ ਕਰਾਏ, ਫਰਮਾਨ ਲਿਆ ਤੇ ਮੋਹਰ ਲਵਾਈ ਸਰਕਾਰੀ, ਥਾਲ ਵਿੱਚ ਚਿੱਠੀ ਰੱਖੀ, ਵਕੀਲ ਨਾਲ ਭੇਜੇ, ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਹੈ, ਇੱਕ ਨੇ ਗਊ ਦੀ ਤਸਵੀਰ ਚੱਕੀ ਹੋਈ ਹੈ ਮੂਰਤੀ, ਇੱਕ ਨੇ ਕੁਰਾਨ ਸ਼ਰੀਫ ਨੂੰ ਚੁੱਕਿਆ ਹੋਇਆ ਥਾਲ ਚ ਪਾ ਕੇ ਗੁਰੂ ਮਹਾਰਾਜ ਕੋਲ ਪੇਸ਼ ਕੀਤੇ ਜਾਂਦੇ ਨੇ। ਕਹਿਣ ਲੱਗੇ ਪਾਤਸ਼ਾਹ ਕੀ ਫਾਇਦਾ ਲੜਾਈ ਦਾ, ਤੁਹਾਡੇ ਕੋਲ ਕੋਈ ਦੇਸ਼ ਨਹੀਂ ਜਿਹੜਾ ਲੈ ਲੈਣਾ। ਤੇ ਐਵੇਂ ਹੀ ਬਾਦਸ਼ਾਹਾਂ ਦੇ ਮਨ ਦੇ ਉੱਤੇ ਇੱਕ ਹੱਠ ਤਾਰੀ ਹੋਇਆ ਹੋਇਆ, ਪ੍ਰਭਾਵ ਪਿਆ ਹੋਇਆ, ਤੇ ਉਹ ਇੰਨਾ ਹੀ ਚਾਹੁੰਦੇ ਨੇ ਵੀ ਤੁਸੀਂ ਕਿਲਾ ਛੱਡ ਜਾਓ, ਤੇ ਜੇ ਤੁਸੀਂ ਕਿਲਾ ਛੱਡ ਜਾਵੋ ਤਾਂ ਫਿਰ ਮੌਜ ਹੈ ਤੁਹਾਡੀ, ਜਿੱਧਰ ਜੀ ਕਰੇ ਸਾਰਾ ਹਿੰਦੁਸਤਾਨ ਤੁਹਾਡਾ ਹੀ ਹੈ, ਝਗੜਾ ਬਸ ਇੰਨਾ ਹੀ ਹੈ, ਹੋਰ ਨਹੀਂ ਹੈ। ਆਹ ਦੇਖੋ ਫਰਮਾਨ, ਸ਼ਾਹੀ ਫਰਮਾਨ, ਮਹਾਰਾਜ ਨੇ ਚਿੱਠੀ ਲੈ ਕੇ ਪੜ੍ਹੀ, ਉਹਨਾਂ ਨੇ ਸੁਣਾਈ ਚਿੱਠੀ ਪੜ੍ਹ ਕੇ ਸਾਰਿਆਂ ਨੂੰ, ਮਹਾਰਾਜ ਮੁਸਕਰਾ ਪਏ ਵੀ ਇਹ ਜਾਲ ਹੈ, ਠੱਗੀ ਹੈ। ਲੇਕਿਨ ਜਿਹੜੇ ਕਮਜ਼ੋਰ ਨੇਤਿਆਂ ਵਾਲੇ ਸੀ ਉਹ ਡੋਲ ਗਏ ਸਾਰੇ, ਸਾਡੇ ਨਾਲੋਂ ਤਾਂ ਬਹੁਤ ਚੰਗੇ ਸੀ ਸਾਧ ਸਿੰਘ ਜੀ, ਜੇ ਅਸੀਂ ਕਹੀਏ ਵੀ ਡੋਲ ਗਏ, ਅਸੀਂ ਤਾਂ ਪਹਿਲਾਂ ਹੀ ਡੋਲੇ ਪਏ ਹਾਂ ਬਗੈਰ ਕਿਸੇ ਤਕਲੀਫ ਤੇ, ਤਕਲੀਫ ਤਾਂ ਕੋਈ ਅਜੇ ਪਤਾ ਨਹੀਂ ਕਿੱਥੇ ਹੋਣੀ ਹੈ, ਅਸੀਂ ਤਾਂ ਪਹਿਲਾਂ ਹੀ ਡੋਲ ਜਾਂਦੇ ਹਾਂ, ਡੋਲਦੇ ਹੀ ਰਹਿੰਦੇ ਹਾਂ। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਡੋਲ ਗਏ, ਡੋਲੇ ਨਹੀਂ, ਉਹ ਤਾਂ 99 ਨੰਬਰ ਤਾਂ ਲੈ ਰਹੇ ਸੀ, ਇੱਕ ਨੰਬਰ ਰਹਿ ਗਿਆ ਸੀ, ਬਾਕੀ ਇੱਕ ਨੰਬਰ 'ਤੇ ਫੇਲ ਹੋ ਰਹੇ ਸੀ। ਉਹਨਾਂ ਨੇ ਮਹਾਰਾਜ ਜੀ ਨੂੰ ਇਕੱਠੇ ਹੋ ਕੇ ਕਿਹਾ ਵੀ ਸੱਚੇ ਪਾਤਸ਼ਾਹ ਹੁਣ ਤਾਂ ਸਹੁੰ ਖਾਂਦੇ ਨੇ ਵੀ ਆਪਾਂ ਕਿਲਾ ਛੱਡ ਦਈਏ। ਮਹਾਰਾਜ ਕਹਿਣ ਲੱਗੇ ਨਹੀਂ ਪ੍ਰੇਮੀਓ, ਇਹ ਤਾਂ ਧੋਖਾ ਹੋ ਰਿਹਾ ਬਹੁਤ ਜ਼ਬਰਦਸਤ, ਕਿਲਾ ਨਹੀਂ ਛੱਡਣਾ। ਕਿਲਾ ਛੱਡਣ ਦੇ ਨਾਲ ਅੱਗੇ ਨਹੀਂ ਤੁਸੀਂ ਦੇਖਿਆ ਵੀ ਇਹਨਾਂ ਨੇ ਕੀ ਕਰਿਆ, ਸਹੁੰ ਹਾਰ ਜਾਂਦੇ ਨੇ। ਕਹਿੰਦੇ ਜੀ ਹੁਣ ਤਾਂ ਕੁਰਾਨ ਸ਼ਰੀਫ ਵੀ ਵਿੱਚ ਰੱਖ ਕੇ ਲਿਆਏ ਨੇ। ਕਹਿੰਦੇ ਦੇਖੋ ਰਾਜਾ ਜਿਹੜਾ ਹੈ ਇਹਦੇ ਲੱਖਾਂ ਸਹੁੰ ਵੀ ਖਾਵੇ ਨਾ ਤਾਂ ਨਾ ਇਹਦਾ ਇਤਬਾਰ ਕਰੋ। ਰਾਜਾ ਚਾਹੇ ਕੋਈ ਹੈ, ਤੇ ਇੱਥੇ ਤੱਕ ਵੀ ਕਿਹਾ ਵੀ ਜੇ ਬਾਂਹ ਨੂੰ ਲਾ ਲਓ ਨਾ ਲਾਲਾ ਗੁਰ, ਤੇ ਤਿਲਾਂ ਵਿੱਚ ਕਰ ਦਿਓ ਜਿੰਨੇ ਤਿਲ ਲੱਗ ਜਾਣ, ਜੇ ਇੰਨਾ ਸੋਹਾਂ ਰਾਜਾ ਖਾਵੇ ਵਿਸ਼ਵਾਸ ਦੇਵੇ, ਰਾਜੇ ਦਾ ਇਤਵਾਰ ਨਾ ਕਦੇ ਵੀ ਕਰੇ। ਰਾਜਾ ਬੇਇਤਵਾਰਾ ਨਹੀਂ, ਰਾਜੇ ਨੂੰ ਹਿੱਤ ਪਿਆਰਾ ਹੁੰਦਾ, ਸਹੁੰ ਪਿਆਰੀ ਨਹੀਂ ਹੁੰਦੀ, ਵਚਨ ਪਿਆਰਾ ਨਹੀਂ ਹੁੰਦਾ ਰਾਜੇ ਨੂੰ ਕਦੇ ਵੀ, ਅੱਜ ਤੱਕ ਤਾਂ ਹੋਇਆ ਨਹੀਂ ਸੰਸਾਰ ਦੇ ਅੰਦਰ, ਅੱਗੇ ਨੂੰ ਪਤਾ ਨਹੀਂ, ਹੁਣ ਤਾਂ ਕਲਯੁਗ ਚੱਲਦਾ। ਉਹ ਇਸ ਧੋਖੇ ਚ ਆ ਕੇ ਕਹਿੰਦੇ ਪ੍ਰੇਮੀਓ ਧੋਖਾ ਹੋ ਰਿਹਾ, ਨਾ ਕਰੋ ਇਹ ਗੱਲ। ਉਸ ਵੇਲੇ ਕੁਛ ਕਰੜੇ ਬੋਲ ਬੋਲਣ ਲੱਗ ਗਏ ਵੀ ਸੱਚੇ ਪਾਤਸ਼ਾਹ ਖਾਣ ਨੂੰ ਤਾਂ ਹੈ ਨਹੀਂ, ਭੁੱਖੇ ਮਰ ਰਹੇ ਹਾਂ, ਕੱਲ ਨੂੰ ਸਾਰਿਆਂ ਨੂੰ ਕਤਲ ਕਰ ਦੇਣਗੇ, ਹੁਣ ਚਾਂਸ ਵੀ ਹੱਥੋਂ ਗਵਾਉਂਦੇ ਹਾਂ ਆਪਾਂ, ਹੁਣ ਤਾਂ ਮੌਕਾ ਹੈ ਕੁਛ। ਉਹ ਕਹਿੰਦੇ ਨੇ ਦੇਖੋ ਚਿੱਠੀ ਕਿੰਨੀ ਸੋਹਣੀ ਲਿਖੀ ਹੈ, ਮਹਾਰਾਜ ਕਹਿੰਦੇ ਨੇ ਤਿਆਰ ਹੋ ਗਏ ਜਾਣ ਨੂੰ। ਮਹਾਰਾਜ ਕਹਿੰਦੇ ਜੇ ਜਾਣਾ ਹੈ ਨਾ ਆ ਲਓ ਕਾਗਜ਼ੇ ਤੇ ਲਿਖ ਦਿਓ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਦਸਖਤ ਕਰੀ ਜਾਓ ਤੇ ਚਲੇ ਜਾਓ। ਗੁਰੂ ਸਾਹਿਬ ਦੇ ਵੇਲੇ ਹੀ ਡਾਵਾਂਡੋਲ ਹੋ ਗਿਆ ਕੰਮ, ਜਿਹੜੇ ਕੱਚੇ ਸੀਗੇ ਸਾਧ ਸਿੰਘ ਜੀ ਉਹ ਸਾਰੇ ਡਾਵਾਂਡੋਲ ਹੋ ਗਏ ਤੇ ਲਿਖ ਕੇ ਦਿੱਤਾ ਚਿੱਠੀ ਤੇ। ਮਹਾਰਾਜ ਨੇ ਲਿਆ ਖੀਸੇ ਚ ਪਾ ਲਿਆ ਤੇ ਉਹ ਫਰਮਾਨ ਵੀ ਜੇਬ ਚ ਪਾ ਲਿਆ। ਉਹਦੇ ਬਾਅਦ ਕਹਿੰਦੇ ਚੰਗਾ ਜਾਓ ਤੁਸੀਂ ਸਾਡੇ ਸਿੱਖ ਨਹੀਂ ਅਸੀਂ ਤੁਹਾਡੇ ਗੁਰੂ ਨਹੀਂ, ਤੇ ਘਰਾਂ ਨੂੰ ਚਲੇ ਗਏ ਬੇਅੰਤ ਬੰਦੇ, ਤੇ ਉਹ ਰਹਿ ਗਏ ਜਿਹੜੇ ਸਨਮੁਖ ਸਿੱਖ ਸੀ। ਸਨਮੁਖ ਸਿੱਖ ਜਿਹੜਾ ਹੁੰਦਾ ਹੈ ਉਹ ਕਦੇ ਗੁਰੂ ਦਾ ਆਸਰਾ ਨਹੀਂ ਛੱਡਦਾ,
ਆਹ
ਤੰਗ ਜਦੋਂ ਦੇਖਦਾ ਜੋਤ ਨੂੰ ਉਹਦੇ ਵਿੱਚ ਸਮਾ ਜਾਂਦਾ। ਸ਼ਬਦ ਜਦ ਖੰਡੇੜੇ ਦਾ ਸੁਣਦਾ ਮਿਰਗ, ਉਸੇ ਵੇਲੇ ਆਨੰਦ ਨਾਲ ਲਿਵ ਲਾ ਕੇ ਉਧਰ ਨੂੰ ਸਿੱਧਾ ਹੋ ਜਾਂਦਾ, ਸ਼ਿਕਾਰੀ ਫੜ ਕੇ ਮਾਰ ਲੈਂਦਾ। ਸਾਧ ਸੰਗਤ ਦੇ ਵਿੱਚ ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ, ਐਨ ਲਿਵਲੀਨ ਹੋ ਕੇ ਰਹਿੰਦਾ। ਚਰਨ ਕਮਲ ਵਿੱਚ ਭਵਰ ਜਿਉਂ, ਚਰਨਾਂ ਦੇ ਉੱਤੇ ਗੁਰੂ ਦੇ ਐਂ ਧਿਆਨ ਰੱਖਦਾ ਜਿਵੇਂ ਭਵਰਾ ਫੁੱਲ ਦੇ ਉੱਤੇ ਰੱਖਦਾ। ਸੁੱਖ ਰਹਿਣ ਵੀ ਆਵੈ, ਗੁਰ ਉਪਦੇਸ਼ ਨਾ ਵਿਸਰੈ, ਬਾਬੀ ਹਾਥ ਆਵੈ। ਵਾਹਿਗੁਰੂ 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 ਬਾਣੀ ਦਿਨ ਰਾਤ ਪੜ੍ਹਦਾ। ਪੀਰ ਮਰੀਦਾਂ ਪਿਰੜੀ ਦੁਬਦਾ ਨਾ ਸਿਖਾਵੈ। ਸੋ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਿੱਖ ਸਨਮੁਖ ਕੋਈ ਜਿਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸਮਾਲੇ। ਆਪ ਛੱਡ ਸਦਾ ਰਹੇ ਪਰਨਾ, ਗੁਰਬਿਨ ਅਵਰ ਨਾ ਜਾਣੇ। ਕੋਈ ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ। ਸੋ ਜਿਹੜੇ ਸਨਮੁਖ ਸਿੱਖ ਹੁੰਦੇ ਨੇ ਉਹ ਗੁਰੂ ਤੋਂ ਕੁਰਬਾਨ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੋਇਆ ਕਰਦਾ।
ਮਾ
ਦੀ ਹਾਲ ਸੀ ਦੀਪ ਜਲਾ ਪਤੰਗ ਦੇਸ਼ ਪਤੰਗ ਦੀ ਵੰਸ਼ ਦਾ ਜਿਹੜਾ ਦੀਪ ਦੇਖ ਲਵੇ ਫਿਰ ਦੇਖ ਨਾ ਹਟਾ ਉਹ ਪਿੱਛੇ ਨੀ ਹਟਦਾ ਜਲ ਵਿੱਚੋਂ ਫੜ ਕੱਢੀਏ ਮੱਛ ਨੇ ਉਹ ਨਾ ਕੱਟੇ ਮੱਛੀ ਨੂੰ ਕੱਢ ਲਓ ਪਿਆਰ ਨੀ ਉਹਦਾ ਪਾਣੀ ਨਾਲੋਂ ਜਾਂਦਾ ਕੰਡਾ ਹੇੜੇ ਮਿਰਗ ਜਿਉਂ ਸੁਣ ਨਾਦ ਪਲਟ ਸੋ ਇਸ ਤਰ੍ਹਾਂ ਦੇ ਨਾਲ ਬੜਾ ਪਾਰਾ ਯੁੱਧ ਹੋਇਆ ਗੁਰੂ ਮਹਾਰਾਜ ਜੀ ਉਹ ਜਿਹੜੇ ਪ੍ਰੇਮੀ ਸੀ ਕਹਿਣ ਲੱਗੇ ਪ੍ਰੇਮੀਓ ਚੰਗਾ ਤੁਸੀਂ ਜਾ ਸਕਦੇ ਜਾਨ ਚ ਜਾਨ ਆਈ ਵੀ ਸ਼ੁਕਰ ਹੈ ਹੁਣ ਜਿਉਂਦੇ ਰਹਾਂਗੇ ਫੇਰ ਤਾਂ ਨੀ ਮਰਨਾ ਦੁਬਾਰਾ ਜੇ ਗੁਰੂ ਨੂੰ ਪਿੱਠ ਦੇ ਕੇ ਨੱਠਦੇ ਫੇਰ ਗਰੰਟੀ ਹੈ ਵੀ ਜਿਉਂਦੇ ਰਹਾਂਗੇ ਸਮਾਂ ਹੋਰ ਸਜ਼ਾ ਮਿਲਦੀ ਹੈ ਇਸ ਤਰ੍ਹਾਂ ਮਹਾਰਾਜ ਨੂੰ ਮੁੜ ਮੁੜ
ਖਾਵੇਗਾ
ਜੇ ਸ਼ਹੀਦ ਹੋ ਜਾਂਦਾ ਤਾਂ ਅਮਰਾਪੁਰੀ ਵਾਸਾ ਹੁੰਦਾ ਹੁਣ ਕੀ ਹੋਏਗਾ ਜੇ ਕੁਛ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਜਿੰਨਾ ਚਿਰ ਗੁਰੂ ਨੀ ਨਾ ਮੇਹਰ ਕਰਦਾ ਲੱਖਾਂ ਕਰੋੜਾਂ ਜੂਨਾਂ ਦੇ ਵਿੱਚ ਘੁੰਮਦਾ ਰਹਿੰਦਾ ਫਿਰ ਸਤਗੁਰ ਮੁਕਤ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਹੋਵੇ ਲੇਕਿਨ ਇਹ ਗੱਲਾਂ ਭੁੱਲ ਗਏ ਸਾਰੇ ਬਾਣੀ ਪੜ੍ਹੀ ਹੋਈ ਭੁੱਲ ਗਈ ਕਹਿੰਦੇ ਮੁਕਤੀ ਦਾ ਵੇਲਾ ਤਾਂ ਜ਼ਿਆਦਾ ਉਜਾ ਦੇਖਾਂਗੇ ਹਲੇ ਜਾਨ ਤਾਂ ਬਚਾਈ ਕਿਉਂਕਿ ਕੱਚੇ ਸੀਗੇ ਉਹ
ਕੱਚੇ ਚੜ ਗਏ
ਚਲੇ ਜਾਂਦੇ ਨੇ ਆਪਣੇ ਦੇਹ ਲੇਕਿਨ ਜਿਹੜੇ ਗੁਰਮੁਖ ਸੀਗੇ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿਨ੍ਹਾਂ ਸੰਜਾਤਾ ਸਾਈਂ ਰੱਤੇ ਉਹਨੇ ਜਿਹੜੇ ਮੁਖੜਾ ਨਹੀਂ ਮੋੜਦੇ ਨਾ ਦੁੱਖ ਚ ਨਾ ਸੁੱਖ ਚ ਸਿਦਕ ਦੇ ਵਿੱਚ ਹੁੰਦੇ ਨੇ ਚੱਲਣ ਹੁਕਮ ਰਜਾਏ ਗੁਰਮੁਖ ਜਾਣਿਆ ਗੁਰਮੁਖ ਪੰਥ ਚਲਾਏ ਚਰਨਾ ਪਾਣਿਆ ਸਿਦਕ ਸਬੂਰੀ ਪਾਏ ਕਰ ਸ਼ੁਕਰਾਨੇ ਸਿਦਕ ਦੇ ਵਿੱਚ ਰਹਿੰਦੇ ਨੇ ਸਬਰ ਚ ਰਹਿੰਦੇ ਨੇ